ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਮਹੱਲਾ ਪੰਜਵਾਂ, ਦੁਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਤਿਤ ਪਵਿੱਤਰ ਲੀਏ ਕਰ ਆਪਣੇ, ਸਗਲ ਕਰਤ ਨਮਸਕਾਰੋ, ਬਰਨ ਜਾਤ ਕੋ ਪੁੱਛੈ ਨਾਹੀ, ਬਾਂਛ ਚਰਨ ਰਵਾਰੋ, ਪਤਿਤ ਪਵਿੱਤਰ ਲੀਏ ਕਰ ਆਪਣੇ, ਸਗਲ ਕਰਤ ਨਮਸਕਾਰੋ, ਬਰਨ ਜਾਤ ਕੋ ਪੁੱਛੈ ਨਾਹੀ, ਬਾਂਛ ਚਰਨ ਰਵਾਰੋ, ਠਾਕੁਰੋ ਐਸੋ ਨਾਮ ਤੁਮਾਰੋ, ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ, ਜਨ ਕੋ ਅੰਗ ਨਿਰਾਰੋ, ਰਹਾਓ ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਤੂੰ ਠਾਕੁਰ ਹੋ ਬੈਰਾਗ ਗੁਰੂ, ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗੁਰੂ ਰਤਨਾਗੁਰੂ, ਹਉ ਸਾਰ ਨ ਜਾਣਾ ਤੇਰੀ ਰਾਮ, ਸਾਰ ਨ ਜਾਣਾ ਤੂੰ ਵਡਦਾਨ, ਕਰ ਮਿਹਰਮਤ ਸਾਈ ਕਿਰਪਾ ਕੀ ਜੈਸਾ ਮਤ ਦੀ ਜੈ, ਆਠ ਪਹਿਰ ਤੁਧ ਤਿਹਾਈ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੁ ਰਾਖਨਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ
ਸਰਬ ਸੁੱਖਾਂ ਦੇ ਦਾਤੇ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਜਿੱਥੇ ਆਪ ਜੀ ਨੇ ਲਾਹਾ ਖੱਟਿਆ ਹੈ, ਇਸ ਮਹਾਨ ਪਾਵਨ ਇਤਿਹਾਸਕ ਅਸਥਾਨ 'ਤੇ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਜੁੜ ਬੈਠੇ ਹੋ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਚਰਨਾਂ ਨਾਲ ਸਤਸੰਗਤ ਨਾਲ ਜੁੜੇ ਹੋਏ ਗੁਰਮੁਖ ਗੁਰਸਿੱਖਾਂ ਦੀ ਵਡਿਆਈ ਕਰਦਿਆਂ ਬੜੇ ਪਿਆਰੇ ਬਚਨ ਕਹੇ ਨੇ। ਭਾਈ ਸਾਹਿਬ ਕਹਿੰਦੇ, ਜਿਵੇਂ ਮਾਨ ਸਰੋਵਰ 'ਤੇ ਹੰਸਾਂ ਦੀ ਡਾਰ ਕਤਾਰ ਹੁੰਦੀ ਹੈ, ਮੋਤੀ ਚੁਗਦੀ ਚੁਗਦੀ ਬੜੀ ਪ੍ਰਸੰਨ ਹੁੰਦੀ ਹੈ, ਜਿਵੇਂ ਦਰਖਤ ਦੇ ਉੱਪਰ ਅਨੇਕ ਤਰ੍ਹਾਂ ਦੇ ਪੰਛੀ ਹੁੰਦੇ ਨੇ, ਮਿੱਠੇ ਮਿੱਠੇ ਫਲ ਖਾਂਦੇ, ਮਿੱਠੇ ਮਿੱਠੇ ਬੋਲ ਬੋਲਦੇ ਬੜੇ ਸੋਹਣੇ ਲੱਗਦੇ ਨੇ, ਜਿਵੇਂ ਜਿਹੜੇ ਸਿਆਣੇ ਸੁਗੜ ਪੁਰਖ ਰਸੋਈ ਘਰ 'ਚ ਬੈਠ ਕੇ ਭੋਜਨ ਦੇ ਰਸ ਨੂੰ ਮਾਣਦੇ ਸੋਹਣੇ ਲੱਗਦੇ ਨੇ, ਤਿਵੇਂ ਗੁਰੂ ਕੇ ਸਿੱਖ ਸਤਸੰਗਤ ਵਿੱਚ ਧਰਮਸਾਲ ਵਿੱਚ ਬੈਠ ਕੇ ਜਦ ਗੁਰਬਾਣੀ ਰਾਹੀਂ ਸਹਿਜ ਵਿੱਚ ਅੰਮ੍ਰਿਤ ਰਸ ਨੂੰ ਮਾਣਦੇ ਨੇ ਬੜੇ ਸੋਹਣੇ ਲੱਗਦੇ ਨੇ। ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਜੈਸੇ ਤਉ ਮਰਾਲ ਮਾਲ ਬੈਠਤ ਹੈ ਮਾਨਸਰ, ਮੁਕਤਾ ਅਮੋਲ ਖਾਏ ਖਾਏ ਬਿਕਸਾਤ ਹੈ। ਮਰਾਲ ਕਹਿੰਦੇ ਨੇ ਹੰਸ ਨੂੰ, ਮਾਲ ਕਹਿੰਦੇ ਨੇ ਕਤਾਰ ਨੂੰ, ਹੰਸਾਂ ਦੀ ਕਤਾਰ ਨੂੰ। ਜਿਵੇਂ ਹੰਸਾਂ ਦੀ ਕਤਾਰ ਮਾਨ ਸਰੋਵਰ 'ਤੇ ਬੈਠ ਕੇ, ਮੁਕਤਾ ਕਹਿੰਦੇ ਮੋਤੀ ਨੂੰ, ਕੀਮਤੀ ਮੋਤੀ ਚੁੱਕ ਚੁੱਕ ਕੇ ਬੜੀ ਪ੍ਰਸੰਨ ਹੁੰਦੀ ਹੈ। ਜੈਸੇ ਪਾਕ ਸਲਮਿਤ ਬੈਠਤ ਸੁਜਨ, ਜਿਵੇਂ ਰਸੋਈ ਘਰ 'ਚ ਸਿਆਣੇ ਪੁਰਖ ਜਿਹੜੇ ਬੈਠਦੇ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਕੇ ਰਸ ਮਾਣਦੇ ਬੜੇ ਸੋਹਣੇ ਲੱਗਦੇ ਨੇ। ਜੈਸੇ ਧਰਮਛਾਇਆ ਮਿਲ ਬੈਠਤ ਹੈ ਅਨੇਕ ਪੰਛੀ, ਖਾਏ ਫਲ ਮਧੁਰ ਬਚਨ ਕੈ ਸੁਹਾਤ ਹੈ। ਦਰਖਤ ਦੀ ਛਾਂ 'ਤੇ ਬੈਠੇ ਅਨੇਕ ਤਰ੍ਹਾਂ ਦੇ ਪੰਛੀ ਮਿੱਠੇ ਮਿੱਠੇ ਫਲ ਖਾਂਦੇ, ਮਿੱਠੇ ਮਿੱਠੇ ਬਚਨ ਬੋਲਦੇ ਬੜੇ ਸੋਹਣੇ ਲੱਗਦੇ ਨੇ। ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮਸਾਲ, ਸਹਿਤ ਸ਼ਬਦ ਰਸ ਅੰਮ੍ਰਿਤ ਅਗਾਤ ਹੈ। ਤਿਵੇਂ ਗੁਰਸਿੱਖ ਧਰਮਸਾਲ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਸਤਸੰਗਤ ਵਿੱਚ ਬੈਠ ਕੇ ਸ਼ਬਦ ਰਾਹੀਂ ਸਹਿਜ ਵਿੱਚ ਟਿਕ ਕੇ ਅੰਮ੍ਰਿਤ ਰਸ ਨੂੰ ਮਾਣਦਾ। ਆਪ ਜੀ ਅਤਿਅੰਤ ਵਡਭਾਗੀ ਹੋ ਜੋ ਗੁਰੂ ਕੀ ਗੋਦ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਸਤਿਗੁਰੂ ਜੀ ਦਾ ਜੋ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਆਪ ਜੀ ਨੇ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ, ਉਸ ਦਾ ਪਾਠ ਮਾਨਯੋਗ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੇ ਇਹ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਨੇ। ਸਤਿਗੁਰੂ ਜੀ ਨੇ ਅੱਜ ਦੇ ਇਸ ਮੁੱਖ ਵਾਕ ਅੰਦਰ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਵਡਿਆਈ ਬਿਆਨ ਕੀਤੀ ਹੈ। ਨਾਮ ਦੀ ਵਡਿਆਈ ਨੂੰ ਪੂਰਨ ਤੌਰ 'ਤੇ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਲੇਕਿਨ ਨਾਮ ਦਾ ਇੱਕ ਪੱਖ ਲੈ ਕੇ ਕਿ ਨਾਮ ਨਾਲ ਜੁੜ ਕੇ ਮਨੁੱਖ ਕਿੰਨਾ ਮਹਾਨ ਬਣ ਜਾਂਦਾ, ਕਿੰਨਾ ਉੱਚਾ ਉੱਠ ਜਾਂਦਾ ਹੈ। ਸਤਿਗੁਰੂ ਜੀ ਇਸ ਮੁੱਖ ਵਾਕ ਦੇ ਰਾਹੀਂ ਜੋ ਵਾਹਿਗੁਰੂ ਜੀ ਦੇ ਨਾਮ ਦਾ ਗਿਆਨ ਸਾਨੂੰ ਦੇ ਕੇ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਜ਼ਿੰਦਗੀ ਅੰਦਰ ਆਨੰਦ, ਜ਼ਿੰਦਗੀ ਅੰਦਰ ਸੋਭਾ, ਜ਼ਿੰਦਗੀ ਅੰਦਰ ਵਡਿਆਈ ਮਾਨਣ ਦੀ ਪ੍ਰੇਰਣਾ ਕਰ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਸਾਹਿਬ ਜੀ ਦੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਦੁਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਜਰੀ ਰਾਗ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਜਿਸ ਦੇ ਦੋ ਪਦ ਨੇ ਜਿਵੇਂ ਆਪਾਂ ਦੇਖਦੇ ਚੌਪਦੇ ਨੇ ਅਸ਼ਟਪਦੀਆਂ ਨੇ ਇਸ ਮੁੱਖ ਵਾਕ ਦੇ ਦੋ ਪਦ ਹਨ। ਸਤਿਗੁਰੂ ਜੀ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਪਾਵਨ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦਾ ਮੰਗਲਾਚਰਨ ਕਰਦੇ ਹਾਂ। ਗੁਰਦੇਵ ਨੇ ਬਚਨ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਜੀ ਜੋ ਬ੍ਰਹਮ ਸਰੂਪ ਹੈ ਇੱਕ ਹੈ, ਉਹ ਗੁਰੂ ਦੀ ਕਿਰਪਾ ਸਦਕਾ ਮਿਲਦਾ, ਉਹ ਸਰਵ ਵਿਆਪਕ ਹੈ, ਨਿਰੰਤਰ ਰਮਿਆ ਹੋਇਆ, ਪਰ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰ।
ਸਤਿਗੁਰੂ ਜੀ ਦਾ ਇਹ ਪਾਵਨ ਮੁੱਖ ਵਾਕ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 498 ਤੇ ਅੰਕਿਤ ਹੈ, ਇਸ ਦੀਆਂ ਜੋ ਰਹਾਓ ਵਾਲੀਆਂ ਕੇਂਦਰੀ ਪੰਕਤੀਆਂ ਨੇ ਜਿਸ ਅੰਦਰ ਸ਼ਬਦ ਦਾ ਮੁੱਖ ਭਾਵ ਅੰਕਿਤ ਹੈ, ਸਾਹਿਬ ਜੀ ਕਹਿ ਰਹੇ ਠਾਕੁਰ ਐਸੋ ਨਾਮ ਤੁਮਾਰੋ, ਹੇ ਵਾਹਿਗੁਰੂ ਜੀਓ ਤੁਹਾਡਾ ਨਾਮ ਇਹੋ ਜਿਹਾ ਹੈ, ਇੰਨਾ ਮਹਾਨ ਹੈ। ਨਾਮ ਦਾ ਅਰਥ ਹੈ, ਜਦ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਬਚਨ ਕੇ ਨਾਮ ਕੇ ਧਾਰੇ ਸਗਲੇ ਜੰਤਰ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਇਹ ਜੋ ਕੁਝ ਵੀ ਆਪਾਂ ਦੇਖਦੇ ਇਹ ਨਾਮ ਦੁਆਰਾ ਸਾਜਿਆ ਗਿਆ, ਨਾਮ ਦੁਆਰਾ ਟਿਕਿਆ, ਨਾਮ ਦੁਆਰਾ ਇਹ ਚੱਲ ਰਿਹਾ। ਇਹਦਾ ਅਰਥ ਇਹ ਹੋਇਆ ਕਿ ਨਾਮ ਵਾਹਿਗੁਰੂ ਜੀ ਦਾ ਉਹ ਮਹਾਨ ਕਾਨੂੰਨ ਹੈ ਜਿਹਦੇ ਦੁਆਰਾ ਦੁਨੀਆ ਬਣੀ ਹੈ, ਨਾਮ ਵਾਹਿਗੁਰੂ ਜੀ ਦਾ ਉਹ ਸਿਸਟਮ ਹੈ, ਨਾਮ ਵਾਹਿਗੁਰੂ ਜੀ ਦੇ ਉਹ ਗੁਣ ਨੇ, ਨਾਮ ਵਾਹਿਗੁਰੂ ਜੀ ਦੀ ਉਹ ਪਾਵਰ ਹੈ, ਉਹ ਸੱਤਾ ਹੈ, ਉਹ ਤਾਕਤ ਹੈ ਜਿਹਦੇ ਆਸਰੇ ਅਸੀਂ ਤੁਰੇ ਫਿਰਦੇ ਹਾਂ। ਸਾਡੇ ਅੰਦਰੋਂ ਨਾਮ ਨਿਕਲ ਜਾਏ, ਵਾਹਿਗੁਰੂ ਜੀ ਦੀ ਪਾਵਰ ਨਿਕਲ ਜਾਏ ਤੇ ਆਪਾਂ ਮਿੱਟੀ ਬਣ ਜਾਂਦੇ ਹਾਂ, ਮੁਰਦਾ ਬਣ ਜਾਂਦੇ ਹਾਂ। ਇਸ ਨਾਮ ਦੀ ਸੋਝੀ ਮਿਲਦੀ ਤੇ ਗੁਰੂ ਪਾਸੋਂ ਹੈ, ਪਰ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਨਾਮ ਇਹੋ ਜਿਹਾ, ਇੰਨਾ ਮਹਾਨ ਹੈ, ਇੰਨਾ ਉੱਚਾ। ਨਾਮ ਦਾ ਅਰਥ ਹੈ ਜਿਤਨੀ ਪਾਵਰ ਜਿਹਦੇ ਆਸਰੇ ਦੁਨੀਆ ਚੱਲ ਰਹੀ ਹੈ, ਸਾਡੇ ਅੰਦਰ ਜਿੰਨੇ ਸਦਗੁਣ ਨੇ, ਰੱਬੀ ਗੁਣ ਨੇ, ਸਦਾਚਾਰ ਹੈ, ਇਹ ਸਭ ਨਾਮ ਦਾ ਪੱਖ ਹੈ। ਇਹ ਵਾਹਿਗੁਰੂ ਜੀ ਇਹੋ ਜਿਹਾ ਹੈ ਤੁਹਾਡਾ ਨਾਮ, ਇਹੋ ਜਿਹਾ ਤੁਹਾਡਾ ਇੱਕ ਕਾਨੂੰਨ ਹੈ, ਤੁਹਾਡਾ ਇੱਕ ਨਿਯਮ ਹੈ, ਕਿਹੋ ਜਿਹਾ ਕਿ ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ ਜਨ ਕੋ ਅੰਗ ਨਿਰਾਰੋ। ਸਤਿਗੁਰੂ ਜੀ ਆਰੰਭ ਤੋਂ ਕਹਿੰਦੇ ਨਾਮ ਦੀ ਕੀ ਮਹਾਨਤਾ ਹੈ, ਨਾਮ ਦੀ ਕੀ ਵਡਿਆਈ ਹੈ। ਕਹਿੰਦੇ ਪਤਿਤ ਪਵਿੱਤਰ ਲੀਏ ਕਰ ਆਪਣੇ, ਨਾਮ ਦੀ ਇਹ ਮਹਾਨਤਾ ਹੈ ਕਿ ਨਾਮ ਕੋਈ ਵੀ ਜਪ ਲੇ। ਜਿਹੜਾ ਬੰਦਾ ਪਤਿਤ, ਪਤਿਤ ਦਾ ਅਰਥ ਹੁੰਦਾ ਡਿੱਗਿਆ ਹੋਇਆ, ਵਿਕਾਰਾਂ ਵਿੱਚ ਖਚਤ, ਜਿਹੜਾ ਔਗਣਾਂ ਵਿੱਚ ਐਨ ਲਿਬੜਿਆ ਹੋਇਆ, ਜੇਕਰ ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਏ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਲਏ, ਵਾਹਿਗੁਰੂ ਜੀ ਦਾ ਨਾਮ ਉਸ ਨੂੰ ਪਵਿੱਤਰ ਕਰ ਦਿੰਦਾ, ਉਸ ਨੂੰ ਔਗਣਾਂ ਤੋਂ ਰਹਿਤ ਕਰ ਦਿੰਦਾ। ਨਾਮ ਕੀ ਹੈ? ਜਦੋਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਦੇਖੋ ਸਤਿਗੁਰੂ ਜੀ ਨੇ ਰੋਜ਼ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਹੈ, ਹਰ ਮਨੁੱਖ ਨੂੰ ਵਾਹਿਗੁਰੂ ਜੀ ਦੀ ਬੰਦਗੀ ਕਰਨ ਦੀ ਪ੍ਰੇਰਣਾ ਕੀਤੀ ਹੈ। ਨਾਮ ਦਾ ਅਰਥ ਹੈ ਕਿ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਨਾ, ਵਾਹਿਗੁਰੂ ਜੀ ਦੇ ਗੁਣ ਸਾਡੇ ਸਾਹਮਣੇ ਆ ਜਾਣ। ਕਿਸੇ ਬੰਦੇ ਦਾ ਨਾਮ ਲਈਏ ਨਾ ਆਪਾਂ, ਉਸ ਬੰਦੇ ਨੂੰ ਯਾਦ ਕਰਦੇ ਹਾਂ, ਉਹਦੇ ਗੁਣ ਔਗਣ ਸਾਨੂੰ ਚੇਤੇ ਆ ਜਾਂਦੇ ਨੇ। ਜੇ ਚੰਗਾ ਹੋਏ ਤੇ ਆਪਾਂ ਖੁਸ਼ ਹੋ ਜਾਂਦੇ ਹਾਂ, ਜੇ ਮਾੜਾ ਆਪਾਂ ਕਹਿੰਦੇ ਉਹਦਾ ਨਾਮ ਕੀ ਲੈਣਾ। ਨਾਮ ਕਰਕੇ ਉਹਦੇ ਗੁਣ ਯਾਦ ਆ ਗਏ, ਉਹਦਾ ਸੁਭਾਵ ਯਾਦ ਆ ਗਿਆ, ਉਹਦਾ ਆਚਾਰ ਯਾਦ ਆ ਗਿਆ, ਉਹਦਾ ਕਿਰਦਾਰ ਯਾਦ ਆ ਗਿਆ। ਬਿਲਕੁਲ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦੇ ਹਾਂ, ਵਾਹਿਗੁਰੂ ਜੀ ਦਾ ਸੁਭਾਵ ਚੇਤੇ ਆ ਜਾਏ। ਵਾਹਿਗੁਰੂ ਜੀ ਦਾ ਸੁਭਾਵ ਕੀ? ਉਹ ਬੜਾ ਦਿਆਲੂ ਹੈ, ਉਹ ਬੜਾ ਕਿਰਪਾਲੂ ਹੈ, ਉਹ ਬੜਾ ਮਿਹਰਬਾਨ ਹੈ, ਉਹ ਬੜਾ ਬਖਸ਼ਿੰਦ ਹੈ। ਵਾਹਿਗੁਰੂ ਜਿਹੜਾ ਹੈ ਉਹ ਨਿਥਾਵਿਆਂ ਦਾ ਥਾਮ ਹੈ, ਉਹ ਨਿਮਾਣਿਆਂ ਦਾ ਮਾਮ ਹੈ। ਵਾਹਿਗੁਰੂ ਜੀ ਦੇ ਸਿਮਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਜਿਹਨ ਵਿੱਚ ਲਿਆਉਣਾ।
ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦਿਆਂ ਕਰਦਿਆਂ ਦੇਖੋ ਜਿਸ ਚੀਜ਼ ਨੂੰ ਤੁਸੀਂ ਵਾਰ ਵਾਰ ਯਾਦ ਕਰੋਗੇ, ਜਿਸ ਚੀਜ਼ ਨੂੰ ਵਾਰ ਵਾਰ ਚੇਤੇ ਕਰੋਗੇ, ਉਹ ਚੀਜ਼ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਏਗੀ, ਉਹ ਤੁਹਾਡਾ ਸੁਭਾਅ ਬਣ ਜਾਏਗੀ, ਉਹ ਤੁਹਾਡਾ ਸੰਸਕਾਰ ਬਣ ਜਾਏਗੀ। ਨਾਮ ਨੂੰ ਕਿਉਂ ਯਾਦ ਕਰਨ ਦੀ ਪ੍ਰੇਰਣਾ ਕੀਤੀ ਹੈ ਕਿ ਰੋਜ਼ ਰੱਬੀ ਗੁਣਾਂ ਨੂੰ ਚੇਤੇ ਕਰੋ, ਰੋਜ਼ ਵਾਹਿਗੁਰੂ ਜੀ ਨੂੰ ਯਾਦ ਕਰੋ। ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਕਰਦਿਆਂ ਤੁਸੀਂ ਵਾਹਿਗੁਰੂ ਜੀ ਵਰਗੇ ਬਣ ਜਾਓਗੇ, ਤੁਸੀਂ ਵੀ ਅੰਦਰੋਂ ਪਿਆਰ ਨਾਲ ਭਰ ਜਾਓਗੇ, ਤੁਹਾਡੇ ਅੰਦਰੋਂ ਈਰਖਾ ਖਤਮ ਹੋ ਜਾਏਗੀ, ਤੁਹਾਡੇ ਅੰਦਰੋਂ ਵੈਰ ਖਤਮ ਹੋ ਜਾਏਗਾ। ਜਿਹੜਾ ਬੰਦਾ ਦੁਨੀਆਂ ਦੇ ਔਗਣਾਂ ਵਿੱਚ ਖਚਤ ਹੈ, ਜੇਕਰ ਉਹ ਸੁਰਤ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੇ, ਦੇਖੋ ਮੁੱਖ ਤੋਂ ਜਪਣ ਵਾਲੇ ਵਡਭਾਗੀ ਨੇ, ਕਿਉਂਕਿ ਮੁੱਖ ਤੋਂ ਜਪੇ ਹੀ ਆਪਾਂ ਸੁਰਤ ਤੱਕ ਪਹੁੰਚਾਂਗੇ। ਮੁੱਖ ਤੋਂ ਜਪਣਾ ਪਹਿਲਾ ਪੜਾਅ ਹੈ, ਮੁੱਖ ਤੋਂ ਜਪਣ ਤੋਂ ਬਾਅਦ ਹੀ ਗੱਲ ਬਣੇਗੀ। ਪਰ ਕੇਵਲ ਮੁੱਖ ਤੱਕ ਨਹੀਂ ਰਹਿਣਾ, ਕੇਵਲ ਆਪਾਂ ਬਾਹਰਲੇ ਰਟਨ ਤੱਕ ਨਹੀਂ ਰਹਿਣਾ, ਇਹਨੂੰ ਜਪਦੇ ਹਾਂ ਇਹ ਸਾਡੇ ਮਨਸ ਤੱਕ ਪਹੁੰਚੇ। ਇੱਕ ਹੁੰਦਾ ਹੈ ਮੁੱਖ ਕਰਕੇ ਬਚਨ, ਜਿਹਨੂੰ ਕਹਿੰਦੇ ਬਚਸ, ਇੱਕ ਹੁੰਦਾ ਉਪਾਸ, ਇੱਕ ਹੁੰਦਾ ਮਨਨ। ਬਚਸ ਦਾ ਅਰਥ ਇਹ ਹੈ ਕਿ ਮੁੱਖ ਤੋਂ ਆਪਾਂ ਜਪ ਰਹੇ ਹਾਂ, ਕੋਲ ਬੈਠਿਆਂ ਨੂੰ ਸੁਣ ਰਹੇ ਹਾਂ, ਜਿਹਨੂੰ ਆਪਾਂ ਕਹਿੰਦੇ ਬਚਨ ਕਰ ਰਹੇ ਹਾਂ, ਸੁਣ ਰਹੇ ਹਾਂ ਅਗਲਾ। ਮੁੱਖ ਤੋਂ ਜਪ ਰਹੇ ਹਾਂ, ਕੋਲ ਬੈਠਿਆਂ ਨੂੰ ਸੁਣ ਰਹੇ ਹੈ। ਲੇਕਿਨ ਇੱਕ ਹੈ ਉਪਾਸ, ਉਪਾਸ ਦਾ ਅਰਥ ਹੁੰਦਾ ਹੈ ਕਿ ਅੰਦਰ ਜਪ ਚੱਲ ਰਿਹਾ, ਹੋਠ ਹਿੱਲ ਰਹੇ ਨੇ, ਪਰ ਕੋਲ ਬੈਠੇ ਨੂੰ ਸੁਣ ਨਹੀਂ ਰਿਹਾ। ਹੋਠ ਹਿੱਲ ਰਹੇ ਨੇ, ਅੰਦਰ ਵੀ ਜਪ ਚੱਲ ਰਿਹਾ, ਪਰ ਕੋਲ ਬੈਠੇ ਨੂੰ ਸੁਣ ਨਹੀਂ ਰਿਹਾ। ਇਹਨੂੰ ਅੱਗੇ ਜਾਂਦਾ ਮਨਸ, ਮਨਸ ਦਾ ਅਰਥ ਹੁੰਦਾ ਕਿ ਮਨ ਕਰਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ। ਅਸਲੀ ਸਿਮਰਨ ਉਦੋਂ ਬਣੇਗਾ ਜਦੋਂ ਆਪਾਂ ਮਨ ਕਰਕੇ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ। ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਵਾਹਿਗੁਰੂ ਜੀ ਦੇ ਗੁਣ ਗਾਓ, ਪਰ ਸਾਵਧਾਨ ਹੋ ਕੇ, ਇਕਾਗਰ ਚੇਤ ਹੋ ਕੇ। ਇਹ ਨਾ ਹੋਏ ਕਿ ਮੁੱਖ ਤੋਂ ਤੁਸੀਂ ਜਪ ਰਹੇ ਹੋ ਕਿ ਮਨ ਤੁਹਾਡਾ ਗੈਰ ਹਾਜ਼ਰ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਵੀ ਬੰਦਾ ਮਨ ਕਰਕੇ ਵਾਹਿਗੁਰੂ ਜੀ ਨੂੰ ਯਾਦ ਕਰ ਲੇ, ਮਨ ਕਰਕੇ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਲੇ, ਉਹ ਜਿੰਨਾ ਮਰਜ਼ੀ ਪਤਤ ਹੈ, ਡਿੱਗਿਆ ਹੋਇਆ। ਪਤਤ ਦਾ ਅਰਥ ਹੁੰਦਾ ਜਿਹੜਾ ਆਚਾਰ ਦੇ ਪੱਖ ਤੋਂ ਡਿੱਗਿਆ, ਜਿਹਦੇ ਚ ਔਗਣ ਨੇ, ਜਿਹੜਾ ਔਗਣਾਂ ਚ ਖਚਤ ਹੋ ਗਿਆ। ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਆਚਾਰ ਕਰਕੇ ਡਿੱਗਿਆ ਹੋਇਆ, ਕਿਰਦਾਰ ਕਰਕੇ ਡਿੱਗਿਆ ਹੋਇਆ, ਜੇ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰ ਲਏ, ਪਿਆਰ ਨਾਲ ਜਪ ਲਏ, ਉਹ ਪਵਿੱਤਰ ਹੋ ਜਾਂਦਾ, ਉਹਦੇ ਔਗਣ ਕੱਟੇ ਜਾਂਦੇ ਨੇ, ਉਹਦੇ ਵਿੱਚੋਂ ਬੁਰਾਈਆਂ ਖਤਮ ਹੋ ਜਾਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਫਿਰ ਸਗਲ ਕਰਤ ਨਮਸਕਾਰ ਹੋ, ਸਾਰੀ ਦੁਨੀਆਂ ਉਹਨੂੰ ਨਮਸਕਾਰ ਕਰਦੀ ਹੈ, ਸਾਰੀ ਦੁਨੀਆਂ ਨੂੰ ਮੱਥੇ ਟੇਕਦੀ ਹੈ, ਦੁਨੀਆਂ ਗੁਣਾਂ ਵਾਲਿਆਂ ਅੱਗੇ ਝੁਕਦੀ ਹੈ। ਜਿਸ ਕੋਲ ਗੁਣ ਨੇ ਉਹਨੂੰ ਸਾਰੀ ਦੁਨੀਆਂ ਨਮਸਕਾਰਦੀ ਹੈ। ਵਾਹਿਗੁਰੂ ਜੀ ਦੇ ਨਾਮ ਜਪਣ ਦਾ ਅਰਥ ਹੈ ਵਾਹਿਗੁਰੂ ਜੀ ਦੇ ਗੁਣਾਂ ਨੂੰ ਹਿਰਦੇ ਚ ਵਸਾਉਣਾ। ਹੁਣ ਜਿਸ ਮਨੁੱਖ ਦੇ ਅੰਦਰ ਪਿਆਰ ਹੋਏਗਾ ਉਹਨੂੰ ਦੁਨੀਆਂ ਕਿਉਂ ਨਹੀਂ ਨਮਸਕਾਰ ਕਰੇਗੀ? ਜਿਸ ਮਨੁੱਖ ਦੇ ਅੰਦਰ ਦਇਆ ਹੋਏਗੀ, ਜਿਸ ਮਨੁੱਖ ਦੇ ਅੰਦਰ ਸੰਤੋਖ ਹੋਏਗਾ, ਜਿਹੜਾ ਮਨੁੱਖ ਅੰਦਰੋਂ ਰੱਬੀ ਗੁਣਾਂ ਦੇ ਨਾਲ ਭਰਪੂਰ ਹੋਏਗਾ, ਸ਼ਿੰਗਾਰਿਆ ਜਾਏਗਾ, ਦੁਨੀਆਂ ਤੇ ਉਹਨੂੰ ਨਮਸਕਾਰ ਕਰਦੀ, ਗੁਣਾਂ ਦੀ ਪੂਜਾ ਹੁੰਦੀ ਹੈ। ਗੁਰਬਾਣੀ ਦਾ ਇੱਕ ਕਥਨ ਹੈ ਕਿ ਔਗਣੇ ਆਰੇ ਮਾਨਸੋ ਭਲੇ ਨਾ ਕਹਿ, ਭਲੋ ਨਾ ਕਹਿ ਕੋਈ। ਔਗਣਾਂ ਵਾਲੇ ਨੂੰ ਕੋਈ ਚੰਗਾ ਨਹੀਂ ਗਿਣਦਾ। ਜਿਉਂ ਜਿਉਂ ਤੁਸੀਂ ਗੁਣ ਧਾਰਨ ਕਰੀ ਜਾਓਗੇ, ਤਿਉਂ ਤਿਉਂ ਤੁਸੀਂ ਦੁਨੀਆਂ ਦੀਆਂ ਨਜ਼ਰਾਂ ਸਤਿਕਾਰਯੋਗ ਹੁੰਦੇ ਜਾਓਗੇ, ਮਹਾਨ ਬਣਦੇ ਜਾਓਗੇ। ਇਸ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਦਾ ਅਰਥ ਹੈ ਸਾਡੇ ਅੰਦਰ ਵਾਹਿਗੁਰੂ ਜੀ ਦੇ ਗੁਣ ਆਉਂਦੇ ਜਾਣ। ਵਾਹਿਗੁਰੂ ਜੀ ਦੇ ਗੁਣ ਜਿਉਂ ਜਿਉਂ ਆਉਂਦੇ ਜਾਣਗੇ, ਔਗਣ ਮਿੱਟਦੇ ਜਾਣਗੇ। ਔਗਣਾਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਦੇਖੋ ਔਗਣ ਸਾਡੇ ਲਈ ਬੰਧਨ ਨੇ, ਔਗਣ ਜ਼ਿੰਦਗੀ ਅੰਦਰ ਦੁੱਖਾਂ ਦਾ ਕਾਰਨ ਨੇ। ਇਹਨਾਂ ਔਗਣਾਂ ਨੂੰ ਕੋਈ ਵੈਸੇ ਪਸੰਦ ਨਹੀਂ ਕਰਦਾ, ਪਰ ਇਹਨਾਂ ਔਗਣਾਂ ਤੋਂ ਬਚਣ ਦਾ ਤਰੀਕਾ ਕੋਈ ਨਹੀਂ ਹੈ। ਸਭ ਤੋਂ ਵਧੀਆ ਤਰੀਕਾ ਹੈ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰੋ। ਤੁਸੀਂ ਗੁਣਾਂ ਨੂੰ ਯਾਦ ਕਰੋਗੇ, ਗੁਣਵਾਨ ਬਣ ਜਾਓਗੇ। ਜੇ ਲੋਕਾਂ ਦੇ ਔਗਣਾਂ ਦੀ ਚਰਚਾ ਕਰੋਗੇ, ਕਿਉਂਕਿ ਸਾਡਾ ਇੱਕ ਸੁਭਾਅ ਹੈ, ਅਸੀਂ ਦੂਜਿਆਂ ਦੇ ਔਗਣ ਹੀ ਦੇਖਦੇ ਹਾਂ, ਬੁਰਾਈਆਂ ਹੀ ਦੇਖਦੇ ਹਾਂ, ਉਹ ਔਗਣ ਜਿਉਂ ਜਿਉਂ ਦੇਖਦੇ ਸਾਡੇ 'ਚ ਵੀ ਆਉਂਦੇ ਚਲੇ ਜਾਂਦੇ ਨੇ। ਗੁਰਬਾਣੀ ਕਹਿੰਦੀ ਪਰਮਾਤਮਾ ਦੇ ਗੁਣ ਯਾਦ ਕਰੋ, ਜਿਉਂ ਜਿਉਂ ਪਰਮਾਤਮਾ ਦੇ ਗੁਣ ਯਾਦ ਕਰੋਗੇ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹੋਮੇ ਬਿਖ ਫੈਲ। ਪਰਮਾਤਮਾ ਦੇ ਗੁਣ ਯਾਦ ਕੀਤਿਆਂ ਤੁਸੀਂ ਪਵਿੱਤਰ ਹੋ ਜਾਓਗੇ, ਤੁਹਾਡੀ ਮੈਲ ਨੱਥ ਜਾਏਗੀ। ਸਤਿਗੁਰੂ ਜੀ ਕਹਿੰਦੇ ਪਤਤ ਪਵਿੱਤਰ ਕਰ ਲਈਏ ਲਈਏ ਕਰ ਆਪਣੇ। ਜਿਹੜੇ ਬੜੇ ਪਤਤ ਲੋਕ ਨੇ, ਔਗਣਾਂ ਦੇ ਨਾਲ ਖਚਤ ਲਿਬੜੇ ਹੋਏ ਲੋਕ ਨੇ, ਜਦੋਂ ਉਹ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਜੀ ਉਹਨਾਂ ਨੂੰ ਪਵਿੱਤਰ ਕਰਕੇ ਆਪਣੇ ਬਣਾ ਲੈਂਦਾ। ਜਿਹਨਾਂ ਨੂੰ ਵਾਹਿਗੁਰੂ ਆਪਣੇ ਬਣਾ ਲੈਣ, ਸਗਲ ਕਰਤ ਨਮਸਕਾਰੋ, ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰ ਕਰਦੀ ਹੈ, ਸਾਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ।
ਬਰਨ ਜਾਤ ਕੋ ਪੁੱਛੈ ਨਾਹੀ, ਚ ਬਾਂਛ ਚਰਨ ਰਵਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਉਸ ਮਨੁੱਖ ਦੀ ਕੋਈ ਵਰਣ ਕੋਈ ਜਾਤੀ ਨਹੀਂ ਪੁੱਛਦਾ। ਪਰਮਾਤਮਾ ਨੇ ਤੇ ਸਾਰੀ ਮਾਨਵਤਾ ਇੱਕੋ ਜਿਹੀ ਬਣਾਈ ਹੈ। ਗੁਰਮਤ ਨੇ ਵੀ ਸਾਨੂੰ ਸੰਦੇਸ਼ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ, ਕਿਉਂਕਿ ਸਮਾਜ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ ਵਰਣ ਵੰਡ ਦੇ ਅਸਰ ਦੇ ਅਧੀਨ, ਆਪਾਂ ਕਿਸੇ ਨੂੰ ਸੋਚਦੇ ਉੱਚੀ ਜਾਤ ਵਾਲਾ ਹੈ, ਇਹ ਚੰਗੇ ਵਰਣ ਵਿੱਚੋਂ ਹੈ, ਕਿਸੇ ਨੂੰ ਆਪਾਂ ਮਾੜੀ ਜਾਤ ਵਾਲਾ ਗਿਣਦੇ ਹਾਂ। ਔਰ ਮਨੁੱਖੀ ਸਮਾਜ ਦਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਜਿਨ੍ਹਾਂ ਨੂੰ ਅਸੀਂ ਕਿਹਾ ਕਿ ਇਹ ਨੀਵੀਂ ਜਾਤ ਵਾਲੇ ਨੇ। ਦਰਅਸਲ ਸਭ ਤੋਂ ਪਹਿਲਾਂ ਮਨੁੱਖ ਦੇ ਕੰਮ ਵੰਡੇ ਗਏ, ਕੰਮ ਦੇ ਆਧਾਰ ਤੇ ਮਨੁੱਖ ਨੂੰ ਉੱਚੀਆਂ ਨੀਵੀਆਂ ਬਣਾ ਦਿੱਤਾ ਗਿਆ। ਫਿਰ ਜਿਨ੍ਹਾਂ ਨੂੰ ਨੀਵੇਂ ਕੰਮ ਦਿੱਤੇ ਗਏ, ਜਿਨ੍ਹਾਂ ਨੂੰ ਨੀਵੇਂ ਕਿਹਾ ਗਿਆ, ਉਹਨਾਂ ਨੂੰ ਲੋਕਾਂ ਨੇ ਤਿਰਸਕਾਰਨਾ ਸ਼ੁਰੂ ਕਰਤਾ, ਉਹਨਾਂ ਦੇ ਅੰਦਰ ਇੱਕ ਹੀਣ ਭਾਵਨਾ ਪੈਦਾ ਕਰ ਦਿੱਤੀ। ਮਨੁੱਖ ਦੀ ਗੁਲਾਮੀ ਦਾ ਇਹ ਵੱਡਾ ਕਾਰਨ ਹੈ ਕਿ ਮਨੁੱਖ ਦੇ ਅੰਦਰ ਜਾਤ ਪਾਤ ਦੇ ਨਾਂ ਤੇ ਹੀਣ ਭਾਵਨਾ ਭਰੀ ਗਈ। ਖਾਸ ਕਰਕੇ ਹਿੰਦੁਸਤਾਨ ਦੀ ਗੁਲਾਮੀ ਦਾ ਇਹ ਕਾਰਨ ਸੀ। ਹਿੰਦੁਸਤਾਨ ਦੇ ਵਿੱਚ ਵਰਣ ਵੰਡ ਬੜੇ ਜ਼ੋਰ ਤੇ ਸੀ। ਦੇਖੋ ਵਰਣ ਵੰਡ ਦਾ ਅਸਰ ਇਹ ਹੈ ਕਿ ਰੱਬ ਦਾ ਬਣਾਇਆ ਹੋਇਆ ਇੱਕ ਇਨਸਾਨ ਉਹ ਤੇ ਮੰਦਰ ਚ ਵੜ ਨਹੀਂ ਸਕਦਾ, ਕੁੱਤਾ ਭਾਵੇਂ ਵੜ ਜਾਏ, ਪਿੰਡ ਦੇ ਖੂਹ ਦੇ ਉੱਪਰ ਕੁੱਤਾ ਭਾਵੇਂ ਗੰਦ ਪਾ ਜੇ, ਬੁਰਾ ਨਹੀਂ ਗਿਣਿਆ ਜਾਂਦਾ। ਲੇਕਿਨ ਰੱਬ ਦਾ ਬਣਾਇਆ ਹੋਇਆ ਇਨਸਾਨ ਜਿਹੜਾ ਨਾ ਉਹ ਮਾੜਾ ਗਿਣਿਆ ਜਾਂਦਾ। ਪਸ਼ੂਆਂ ਦੀ ਹਿੰਦੁਸਤਾਨੀ ਲੋਕ ਪੂਜਾ ਕਰਦੇ ਨੇ, ਪਰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਨੀਵਾਂ ਗਿਣਦੇ। ਕਿੰਨੀ ਹੈਰਾਨੀ ਦੀ ਗੱਲ ਹੈ, ਪਸ਼ੂਆਂ ਨੂੰ ਪੂਜਦੇ ਨੇ ਲੇਕਿਨ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਨੀਵਾਂ ਗਿਣਦੇ ਨੇ। ਦਰਅਸਲ ਇਹ ਸਾਡੀ ਇੱਕ ਤੰਗ ਦ੍ਰਿਸ਼ਟੀ ਦਾ ਪ੍ਰਤੀਕ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕੋਈ ਰੱਬ ਦੀ ਬੰਦਗੀ ਕਰਦਾ ਉਦੋਂ ਕੋਈ ਉਹਦੀ ਵਰਣ ਨਹੀਂ ਪੁੱਛਦਾ, ਕੋਈ ਜਾਤ ਨਹੀਂ ਪੁੱਛਦਾ। ਸਤਿਗੁਰੂ ਜੀ ਨੇ ਗੁਰਬਾਣੀ ਚ ਬੜੀਆਂ ਉਦਾਹਰਣਾਂ ਦਿੱਤੀਆਂ ਨੇ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ, ਕਹਿਣ ਲੱਗੇ ਦੁਨੀਆ ਦੇ ਲੋਕੋ ਕਿ ਸੁਰਸਰੀ ਬਾਰਨੀ ਗੰਗਾ ਦਾ ਜਲ ਲੈ ਕੇ ਨਾ ਕੋਈ ਉਹਨੂੰ ਸਰਾਹ ਬਣਾ ਲੇ, ਸੁਰਸਰੀ ਸਲਲ ਕਿਰਤ ਬਾਰਣੀ ਸੰਤ ਜਨ ਕਰਤ ਨਹਿ ਪਾਨ। ਸੁਰਸਰੀ ਦਾ ਰਸਤਾ ਗੰਗਾ, ਸਲਲ ਕਹਿੰਦੇ ਨੇ ਪਾਣੀ, ਗੰਗਾ ਦੇ ਪਾਣੀ ਤੋਂ ਕੋਈ ਮਨੁੱਖ ਸ਼ਰਾਬ ਬਣਾ ਲਏ, ਚੰਗਾ ਇਨਸਾਨ ਉਹ ਸ਼ਰਾਬ ਕਦੀ ਨਹੀਂ ਪੀਏਗਾ, ਭਾਵੇਂ ਗੰਗਾ ਦੇ ਪਾਣੀ ਨਾਲ ਬਣੀ ਹੋਈ ਹੈ, ਕਦੀ ਨਹੀਂ ਪੀਏਗਾ। ਮਨੁੱਖ ਭਾਵੇਂ ਉੱਚੀ ਕੁੱਲ ਵਾਲਾ ਹੋਵੇ, ਉਹਦੇ ਅੰਦਰ ਜੇ ਹੰਕਾਰ ਆ ਗਿਆ ਉਹਨੂੰ ਕੋਈ ਚੰਗਾ ਨਹੀਂ ਗਿਣੇਗਾ। ਕੋਈ ਬੰਦਾ ਇਸ ਕਰਕੇ ਮਹਾਨ ਨਹੀਂ ਕਿ ਉੱਚੀ ਕੁੱਲ ਚ ਜਨਮਿਆ ਹੋਇਆ, ਮਹਾਨ ਮਨੁੱਖ ਉਦੋਂ ਬਣਦਾ ਹੈ ਜਦੋਂ ਉਹਦੇ ਅੰਦਰ ਚੰਗੇ ਗੁਣ ਆ ਜਾਂਦੇ ਨੇ, ਗੁਣਾਂ ਕਰਕੇ ਮਹਾਨ ਬਣਦਾ। ਭਗਤ ਜੀ ਨੇ ਉਦਾਹਰਣ ਦਿੱਤੀ ਹੈ ਕਿ ਗੰਗਾ ਦੇ ਪਾਣੀ ਤੋਂ ਕੋਈ ਸ਼ਰਾਬ ਬਣਾ ਲਏ, ਚੰਗੇ ਬੰਦੇ ਉਹ ਸ਼ਰਾਬ ਨਹੀਂ ਪੀਣਗੇ, ਸ਼ਰਾਬ ਤੇ ਸ਼ਰਾਬ ਹੀ ਆ। ਬੰਦਾ ਉੱਚੀ ਕੁੱਲ ਵਾਲਾ ਹੋਵੇ, ਹੰਕਾਰ ਕਰ ਲਏ, ਔਗੁਣਾਂ ਨਾਲ ਜੁੜ ਜਾਏ, ਉਹਨੂੰ ਕੋਈ ਚੰਗਾ ਨਹੀਂ ਗਿਣੇਗਾ। ਪਰ ਦੂਸਰੇ ਬੰਨੇ ਜੇ ਗੰਗਾ ਦਾ ਪਾਣੀ ਸ਼ਰਾਬ ਜਿਹੜੀ ਹੈ ਉਹ ਗੰਗਾ ਦੇ ਪਾਣੀ ਚ ਪਾ ਦਿਓ, ਉਹ ਪਵਿੱਤਰ ਹੋ ਜਾਂਦੀ ਹੈ। ਕੋਈ ਨੀਵੇਂ ਕੁੱਲ ਵਾਲਾ ਬੰਦਾ ਜਿਹਨੂੰ ਦੁਨੀਆਂ ਨੇ ਨੀਵੇਂ ਕਿਹਾ, ਗੁਰਬਾਣੀ ਨੇ ਕਿਸੇ ਨੂੰ ਨੀਵਾਂ ਨਹੀਂ ਕਿਹਾ, ਜਿਹਨੂੰ ਦੁਨੀਆਂ ਕਹਿੰਦੀ ਨੀਵੀਂ ਕੁੱਲ ਵਾਲਾ, ਉਹ ਸਤਸੰਗਤ ਵਿੱਚ ਆ ਜਾਏ, ਉਹ ਰੱਬ ਦੀ ਬੰਦਗੀ ਕਰਨ ਲੱਗ ਜਾਏ, ਉਹਨੂੰ ਕੋਈ ਨੀਵਾਂ ਨਹੀਂ ਕਹੇਗਾ। ਸਤਸੰਗਤ ਵਿੱਚ ਜਿਹੜਾ ਆ ਜਾਂਦਾ ਨਾ, ਇੱਥੇ ਦੇ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਜਿਵੇਂ ਚੰਦਨ ਕਾ ਬਿਰਵਾਹ ਭੱਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਸਤਸੰਗਤ ਵਿੱਚ ਆਇਆ ਹੋਇਆ ਹਰ ਪ੍ਰਾਣੀ ਸਤਿਕਾਰਯੋਗ ਬਣ ਜਾਂਦਾ। ਅਸੀਂ ਜਦੋਂ ਵੀ ਸੰਬੋਧਨ ਕਰਦੇ ਹਾਂ ਨਾ, ਦੇਖੋ ਗੁਰੂ ਕੀ ਗੋਦ ਚ ਕੋਈ ਆ ਕੇ ਬੈਠ ਜਾਏ, ਗਰੀਬ ਹੈ ਅਮੀਰ ਹੈ, ਉਹ ਪੜ੍ਹਿਆ ਹੈ ਅਨਪੜ੍ਹਿਆ ਹੈ, ਦੁਨੀਆਂ ਦੀਆਂ ਨਜ਼ਰਾਂ ਚ ਉਹ ਕਿਸੇ ਵੀ ਜਾਤ ਵਰਨ ਨਾਲ ਸੰਬੰਧਿਤ ਹੈ, ਆਪਾਂ ਕਹਿੰਦੇ ਗੁਰੂ ਰੂਪ ਸਾਧ ਸੰਗਤ ਜੀ, ਇੱਥੇ ਉਹ ਗੁਰੂ ਦਾ ਰੂਹ ਬਣ ਜਾਂਦਾ। ਇਸ ਕਰਕੇ ਜਿਹੜਾ ਰੱਬ ਦੀ ਬੰਦਗੀ ਕਰਦਾ ਉਹ ਰੱਬ ਦਾ ਰੂਹ ਬਣ ਜਾਂਦਾ ਹੈ। ਭਗਤ ਜੀ ਨੇ ਇੱਕ ਹੋਰ ਗੱਲ ਕਹੀ ਹੈ, ਪਰ ਤਾਰ ਅਪਵਿੱਤਰ ਕਰ ਮਾਨੀ ਹੈ ਰੇ ਜੈਸੇ ਕਾਗਰਾ ਹੋਏ ਵਿਚਾਰਨ। ਤਾੜ ਦਾ ਇੱਕ ਬੂਟਾ ਹੁੰਦਾ ਹੈ ਇੱਧਰ ਬਿਆਰ ਵੱਲ, ਉਹਦੇ ਤੋਂ ਲੋਕ ਸ਼ਰਾਬ ਬਣਾਉਂਦੇ ਨੇ। ਕਹਿੰਦੇ ਜਿਹੜਾ ਤਾੜ ਦਾ ਬੂਟਾ ਹੈ ਉਹਨੂੰ ਅਪਵਿੱਤਰ ਕਿਹਾ ਜਾਂਦਾ, ਉਹਨੂੰ ਮਾੜਾ ਕਿਹਾ ਜਾਂਦਾ, ਕਿਉਂਕਿ ਉਹਦੇ ਤੋਂ ਸ਼ਰਾਬ ਬਣਦੀ ਹੈ। ਪਰ ਤਾੜ ਦੇ ਪੱਤਿਆਂ ਤੋਂ ਕਾਗਜ਼ ਬਣਾ ਲਓ, ਉਸ ਕਾਗਜ਼ ਦੇ ਉੱਪਰ ਰੱਬ ਦਾ ਨਾਮ ਲਿਖ ਦਿਓ, ਉਸ ਤਾੜ ਦੇ ਪੱਤਿਆਂ ਨੂੰ ਤਾਂ ਫਿਰ ਸਾਰੇ ਨਮਸਕਾਰ ਕਰਨਗੇ। ਭਾਵ ਜੇ ਉਹਨਾਂ ਪੱਤਿਆਂ ਤੇ ਰੱਬ ਦਾ ਨਾਮ ਲਿਖਿਆ ਹੋਇਆ, ਕਾਗਜ਼ਾਂ ਤੇ ਨਾਮ ਲਿਖਿਆ, ਤੇ ਉਹ ਪੂਜਨੀਕ ਬਣ ਜਾਂਦੇ ਨੇ। ਜੇਕਰ ਬੰਦਾ ਰੱਬ ਦੀ ਬੰਦਗੀ ਕਰੇਗਾ ਉਹ ਪੂਜਨੀਕ ਬਣ ਜਾਏਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌ ਕੁੰਟ ਮਾਨੈ। ਜਿਸ ਮਨੁੱਖ ਨੂੰ ਦੁਨੀਆਂ ਨੀਵਾਂ ਕਹਿੰਦੀ ਹੈ, ਗਰੀਬ ਕਹਿੰਦੀ ਹੈ, ਮਾੜਾ ਕਹਿੰਦੀ ਹੈ, ਵਾਹਿਗੁਰੂ ਜੀ ਦੀ ਬੰਦਗੀ ਕਰਕੇ ਤੇ ਚੌ ਕੁੰਟਾਂ ਚ ਮੰਨਿਆ ਜਾਂਦਾ, ਉਹਦੀ ਥਾਂ ਥਾਂ ਤੇ ਵਡਿਆਈ ਪਸਰ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਰੱਬ ਦੀ ਬੰਦਗੀ ਵਿੱਚ ਜੁੜਦਾ ਹੈ ਨਾ, ਉਦੋਂ ਸਗਲ ਕਰਤ ਨਮਸਕਾਰ, ਹਰ ਕੋਈ ਉਹਨੂੰ ਨਮਸਕਾਰ ਕਰਦਾ। ਬਾਬਾ ਰਵਿਦਾਸ ਸਾਹਿਬ ਜੀ ਨੇ अपनी पावन बाणी च अपनी हडबीती लिखी, कहन लगे मेरी जात कुटमांडला ढोर टवंता नित है बनारसी आस पासा। दुनिया के लोगो मेरे बारे लोग कहते कि चम कुटन वाला है, यह चम खटन वाला है, यह मोए डंगर ढोन वाला है। मेरी बरादरी के लोग सारे ही काम करते ने, बनारस के आसे पासे मरे डंगर ढोंदे ने। कहणगे आ विपर प्रधान ते करहन डंडौत, वड़े वड़े पंडित जड़े ने मैनू नमस्कार करते ने आके। इहदा मतलब नाम जप के रविदास जी महान बन गए, नाम जप के कबीर जी महान बन गए। एक थां ते सतगुरु जी ने प्रेरणा की, रे चित चेत चेत है चेत, काहे ना बाल्मीक कै देख, किस जात ते के पदे अमरो राम भगत बसेख। कहण लगे वाल्मीक जी वल देख, रब दी बंदगी करके किन्ने महान बन गए, इन्ने महान बन गए कि तेहो तिना लोगों के विच उन्हां दी महिमा पसर गई, थां थां ते उन्हां दी वडियाई पसर गई। इस करके सतगुरु जी कहिंदे ने कि जिन्हें भी वाहिगुरु जी का नाम जपया हर कोई उहदी चरण धूड़ लोचदा है। नाम जपण वाला परमात्मा वर्गा बन जांदा है। गुरबाणी ने यह गल कही है, जिन हर जपया से हर होए। जिन्होंने वाहेगुरु जी की बंदगी की वह वाहेगुरु जी वर्गे बन जाते हैं।
ठाकुर ऐसो नाम तुम्हारो,
वाहेगुरु जीओ इना महान है तुहाडा नाम, इना उत्तम है तुहाडा नाम, अजिहा है तुहाडा नाम।
सगल श्रेष्ठ को धनी कही जै, जन को अंग निरारो।
महाराज जी जो तुहाडा नाम जपदा है ना, वह तो सगल सृष्ट का मालक बन जाता है। गुरु के बचन पढ़ते प्रभु को सिमरन से सर्व के राजे, वाहेगुरु जी का सिमरन करने वाला सारिया का राजा बन जाता है। राजा कोई इस करके नहीं है कि वह कोई फौज है, वह तख्त पर बैठा है। देखो ये वाहेगुरु जी ने ड्यूटियां लगाईया ने, जिम्मेवारियां दित्तियां ने सन। चाहिदा तो यह है वाहेगुरु जी ने जिन्नियां वड्डियां जिम्मेवारियां दित्तियां उन्ना ज्यादा उहदा शुकराना करिए। वाहेगुरु जी ने कुछ योग जान के सानू जिम्मेवारियां दित्तियां ने, जे ये जिम्मेवारियां दित्तियां आपां इन्हां नूं ईमानदारी नाल निभाईए। जेकर नहीं निभावांगे तो परमात्मा बड़ा महान है, क्योंकि नदरों पट्ठी जे करे सुल्ताना कहा कराएगा। आप ही उन्हें वड्याईयां दित्तियां ने, सिरे सिर धंधे लाया है, पर जदों वह खोना चाहे खो भी सकदा है। यह कोई राजा इस करके नहीं है कि तख्त पर बैठा है, राजा कोई इस करके नहीं है कि उहदे कोल फौज है जां उहदे कोल धन बड़ा है। राजा तो कोई उदों बंदा हुंदा है जदों अंदरों रज जाए, जदों अंदरां सुखी हो जाए। सतगुरु जी ने गुरबाणी विच राजियां दी गल की है। एक वह राजा है जिहड़ा सगली सृष्टि का जेतू है, नौ खंडां का जेतू है। एक वह राजा है जिहदे कोल जो चाहे मन मंगियां सहूलतां हुंदियां ने, जो चाहे मनोरंजन के साधन, इही कुछ ना दुनियावी राजियां दे कोल। सतगुरु जी ने उस मनुख की गल भी की, बसंत स्वर्ग लोक है जितते पृथ्वी नवखंडन है, बिसरंत हर गोपाल है, नानक ते प्राणी उद्यान भ्रमण है, कौतक कोड तमाशिया चित न आवस नाओ, नानक कोड़ी नरक बराबरे उजर सोई थाओ। सतगुरु जी कहिंदे स्वर्ग वर्गे मुल्ख चरीना होए बंदा, स्वर्ग वर्गे मुल्ख दर्थ के जो चाहो मिलता जाए, जिहड़ी सहूलत की लोड़ मिलता जाए, कोई परेशानी ना होए, सारिया सुख सहूलत होण। जितते पृथ्वी नवखंडने, सारी पृथ्वी का जेतू भी होए बंदा, सारिया सुख सहूलत भी उहदे कोल होण, और अनेक तरह के रंग तमाशे होण, मनोरंजन के साधन होण, पर जे उन्हें अंदरों परमात्मा नूं भुला दिता है, अंदरों रब्बी गुण उहदों भुल गए ने। सतगुरु जी कहिंदे उह ते इवें विचरे जिवें जंगल च विचरे है। जंगल च बंदा उदास हुंदा ना, कल्ला डरिया होया बंदा। अज दे राजियां नूं देख लो किन्ने डरे होए ने। देखो दरिया बंदा ही जेड़ा ना अपने आसे पासे पुलिस रखता है, दूजे बंदे नूं कादी लोड़ है। जिन्ना बंदा ज्यादा डरिया होएगा उन्ना वह ज्यादा अपने नूं प्रोटेक्ट करन दा यतन करेगा, उन्ना वह ज्यादा अपने आप नूं सुरक्षित करन दा यतन करेगा। जेड़ा निरभउ हो जांदा उहनूं किसे दा की डर है। इस करके सतगुरु जी कहिंदे कि जेड़ा रब दा प्यारा है ना उहदी की वडियाई है। एक दुनियावी राजा है, जेड़ा दुनिया दा राजा हुंदिया होया फिर इवें विचरे जिवें जंगल च डरिया होया, बड़ा सहमिया होया, बड़ा उदासिया होया। उहदे अंदर कदी चाह नहीं जिंदगी दा, कदी उहदे अंदर खुशी नहीं, हमेशा वह परेशान जिहा नजर आउंदा। यह है दुनियावी राजे की गल। पर सतगुरु जी उस राजे की गल करते ने जिहदे प्रथाए सतगुरु जी कहिंदे सगल सृष्टि को धनी कही जाए। सतगुरु जी कहिंदे भावें वह बंदा टुटी जी छन च ही रहिंदा होए, उहदे कोल वधिया कपड़े ना होण, उहदा कोई रिश्तेदार, उहदा कोई मित्र ना होए, कोई प्यारा ना होए, कोई जात ना होए, कोई चंगी इज्जत पत ना होए, कोई कोल बैठ के उहदा दुख वंडाउण वाला ना होए, ਪਰ ਜੇ ਵਾਹਿਗੁਰੂ ਜੀ ਦੇ ਪਿਆਰ ਚ ਜੁੜਿਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਭ੍ਰਮਿੰਨਾ ਮਿੱਤਰ ਨਾ ਇਤਰ ਤਾਂ ਰੂਪਹੀਨ ਕਿ ਸਾਕ ਨਾ ਛਿੰਨਾ। ਸਤਿਗੁਰੂ ਜੀ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾ ਮਨ ਪਿੰਨਾ, ਉਹ ਤੇ ਸਗਲ ਸ੍ਰਿਸ਼ਟ ਦਾ ਰਾਜਾ ਹੈ ਕਿਉਂਕਿ ਅੰਦਰੋਂ ਵਾਹਿਗੁਰੂ ਜੀ ਦੇ ਨਾਮ ਵਿੱਚ ਭਿੱਜ ਗਿਆ, ਉਹਦੇ ਅੰਦਰ ਰੱਬੀ ਗੁਣ ਆ ਕੇ ਵੱਸ ਗਏ ਨੇ, ਅੰਦਰੋਂ ਦਿਆਲੂ ਹੈ, ਕਿਰਪਾਲੂ ਹੈ, ਪਿਆਰ ਨਾਲ ਭਰਿਆ ਹੋਇਆ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਇਹੋ ਜਿਹਾ ਤੁਹਾਡਾ ਨਾਮ ਸਾਨੂੰ ਸਤਿਗੁਰੂ ਜੀ ਨੇ ਇਸੇ ਕਰਕੇ ਪਰਮਾਤਮਾ ਦੇ ਨਾਮ ਨਾਲ ਜੁੜਨ ਦੀ ਗੱਲ ਕਹੀ ਹੈ। ਦੇਖੋ ਪਰਮਾਤਮਾ ਦਾ ਨਾਮ ਜਪੋਗੇ ਪਰਮਾਤਮਾ ਬਣ ਜਾਓਗੇ, ਪਰਮਾਤਮਾ ਵਰਗੇ ਬਣ ਜਾਓਗੇ, ਜਿਸ ਚੀਜ਼ ਨਾਲ ਜੁੜੋਗੇ ਉਹੋ ਜਿਹੇ ਬਣ ਜਾਓਗੇ। ਭਗਤ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਿ ਭੈਰੋਂ ਭੂਤ ਸੀਤਲਾ ਧਾਵੈ ਖਰ ਬਾਹਨ ਉਹ ਛਾਰ ਉਡਾਵੈ। ਜਿਹੜਾ ਭੈਰੋਂ ਦੀ ਪੂਜਾ ਕਰੇਗਾ ਭੈਰੋਂ ਵਰਗਾ ਹੀ ਬਣੇਗਾ, ਇਹਦੋਂ ਅੱਗੇ ਬਣੇਗਾ ਭੈਰੋਂ ਵਰਗਾ ਬਣੇਗਾ। ਭੈਰੋਂ ਜਿਹੜਾ ਮੜੀਆਂ ਸਵਾਹ ਉਡਾ ਰਿਹਾ ਉਹ ਵੀ ਮੜੀਆਂ ਸਵਾਹ ਉਡਾਈ ਜਾਏਗਾ ਅਗਲੇ ਜਨਮ ਵਿੱਚ। ਜਿਹੜਾ ਸੀਤਲਾ ਦੀ ਪੂਜਾ ਕਰੇਗਾ ਸੀਤਲਾ ਦੇ ਨਾਂ ਤੇ ਵਰਤ ਰੱਖੇਗਾ। ਸੀਤਲਾ ਦੀ ਸਵਾਰੀ ਜਿਹੜੀ ਖੋਤੇ ਤੇ ਗਿਣੀ ਗਈ ਹੈ, ਖਰ ਮਿਣਾ ਖੋਤਾ, ਉਹ ਵੀ ਖੋਤੇ ਤੇ ਚੜ੍ਹ ਜਾਏਗਾ, ਹਵਾਈ ਜਹਾਜ਼ ਤੇ ਚੜ੍ਹ ਨਹੀਂ ਜਾਣਾ ਉਹਨੇ, ਇਸ ਕਰਕੇ ਉਹ ਵੀ ਉੱਥੇ ਜਿੰਨਾ ਹੀ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਹਾਂ ਤੋ ਇੱਕ ਰਮਈਆ ਲੈ ਹੋ, ਭਗਤ ਜੀ ਕਹਿੰਦੇ ਮੈਂ ਤੇ ਕੇਵਲ ਵਾਹਿਗੁਰੂ ਜੀ ਨੂੰ ਯਾਦ ਕਰਦਾ, ਆਨ ਦੇ ਬਦਲਾਵਨ ਦੇ ਹੋ, ਬਾਕੀ ਦੇਵਤੇ ਉਹਦੇ ਬਦਲੇ ਕੁਰਬਾਨ ਕਰਨ ਲਈ ਤਿਆਰ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਲਦ ਚੜ੍ਹੇ ਡੋਰ ਟਮਕਾਵੈ ਮਹਾਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਅਵਤਰੈ ਜੈਸੋ ਸੇਵੇ ਤੈਸੋ ਹੋਏ। ਜਿਹੋ ਜੇ ਇਸ਼ਟ ਦੀ ਤੁਸੀਂ ਆਰਾਧਨਾ ਕਰੋਗੇ ਉਹੋ ਜੇ ਬਣ ਜਾਓਗੇ, ਪਰਮਾਤਮਾ ਦਾ ਸਿਮਰਨ ਕਰੋਗੇ। ਪਰਮਾਤਮਾ ਸਗਲ ਸ੍ਰਿਸ਼ਟ ਦਾ ਮਾਲਕ ਹੈ, ਸਗਲ ਸ੍ਰਿਸ਼ਟ ਦਾ ਪਰਮਾਤਮਾ ਸਰਬ ਸੁੱਖਾਂ ਦਾ ਦਾਤਾ ਹੈ, ਪਰਮਾਤਮਾ ਦੇ ਘਰ ਚ ਆਨੰਦ ਹੈ, ਵਧਾਈਆਂ ਨੇ। ਜੇ ਪਰਮਾਤਮਾ ਦਾ ਸਿਮਰਨ ਕਰੋਗੇ ਤੁਸੀਂ ਸਗਲ ਸ੍ਰਿਸ਼ਟ ਦੇ ਮਾਲਕ ਬਣ ਜਾਓਗੇ, ਤੁਹਾਡੇ ਕੋਲ ਸਾਰੇ ਸੁੱਖ ਆ ਜਾਣਗੇ, ਸਾਰੀਆਂ ਖੁਸ਼ੀਆਂ ਆ ਜਾਣਗੀਆਂ। ਗੁਰਦੇਵ ਕਹਿੰਦੇ ਵਾਹਿਗੁਰੂ ਜੀ ਇਹੋ ਜਿਹਾ ਤੁਹਾਡਾ ਨਾਮ ਹੈ ਕਿ ਸਗਲ ਸ੍ਰਿਸ਼ਟ ਕੋ ਧਣੀ ਕਹੀ ਜਾਏ। ਤੁਹਾਡਾ ਨਾਮ ਜਪਣ ਵਾਲਾ ਜਿਹੜਾ ਮਨੁੱਖ ਹੈ ਨਾ ਉਹ ਤੇ ਸਗਲ ਸ੍ਰਿਸ਼ਟ ਦਾ ਮਾਲਕ ਬਣ ਜਾਂਦਾ ਹੈ। ਜਨ ਕੋ ਅੰਗ ਨਿਰਾਰੋ, ਹੇ ਵਾਹਿਗੁਰੂ ਜੀ ਹੋ ਤੁਸੀਂ ਆਪਣੇ ਸੇਵਕ ਦਾ ਨਾ ਪੱਖ ਬੜਾ ਨਿਰਾਲਾ ਲੈਂਦੇ, ਆਪਣੇ ਪੱਖ ਸੇਵਕ ਦਾ ਪੱਖ ਬੜਾ ਪੂਰਦੇ ਹੋ। ਜਿਹੜਾ ਪਰਮਾਤਮਾ ਦੇ ਪਿਆਰ ਜੁੜ ਗਏ ਨਾ ਵਾਹਿਗੁਰੂ ਉਹਦੀ ਹਮੇਸ਼ਾ ਪੈਜ ਰੱਖਦੇ ਨੇ। ਰੋਜ਼ ਇੱਕ ਬਚਨ ਪੜ੍ਹਦੇ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਰੱਬ ਦਾ ਕੋ ਪੱਖ ਲੈ ਲਏ, ਰੱਬ ਦੇ ਪਿਆਰ ਕੋ ਜੁੜ ਜਾਏ, ਰੱਬ ਦੇ ਪਿਆਰ ਜੁੜਨ ਵਾਲਾ ਭਾਵੇਂ ਪ੍ਰਹਿਲਾਦ ਵਾਂਗੂ ਨਿਮਾਣਾ ਜਿਹਾ ਹੋਵੇ, ਮਸ਼ੂਮ ਜਿਹਾ ਹੋਵੇ, ਬੱਚਾ ਜਿਹਾ ਹੋਏ, ਪਰ ਦੂਜੇ ਬੰਨੇ ਉਹਦੀ ਵਿਰੋਧਤਾ ਕਰਨ ਵਾਲਾ ਹਰਨਾਖਸ ਵਰਗਾ ਦੁਸ਼ਟ ਵੀ ਕਿਉਂ ਨਾ ਹੋਏ, ਜਿਹਦੇ ਕੋਲ ਸਾਰੀ ਦੁਨੀਆਂ ਦੀ ਤਾਕਤ ਹੋਏ, ਜਿਹੜਾ ਕਹਿੰਦਾ ਕਿ ਮੈਂ ਸਾਰੀ ਦੁਨੀਆਂ ਦਾ ਮਾਲਕ ਹਾਂ, ਮੇਰਾ ਨਾਮ ਜਪੋ। ਦੇਖੋ ਜੇ ਕੋਈ ਰੱਬ ਦਾ ਪੱਖ ਲੈਂਦਾ, ਰੱਬ ਦੇ ਪਿਆਰ ਜੁੜਦਾ, ਰੱਬ ਉਹਦੀ ਇੰਨੀ ਵਡਿਆਈ ਰੱਖਦਾ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਨਾਮ ਨਾਲ ਜੁੜਨ ਦਾ ਅਰਥ ਹੈ ਸੱਚ ਦੇ ਨਾਲ ਖੜੇ ਹੋਣਾ, ਨਾਮ ਦਾ ਜੁੜਨ ਦਾ ਅਰਥ ਹੈ ਸੱਚ ਦੇ ਨਾਲ ਜੁੜਨਾ, ਸੱਚ ਸੁਣਨਾ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ। ਇਸ ਕਰਕੇ ਜਿਹੜਾ ਸੱਚ ਨਾਲ ਜੁੜਦਾ ਹੈ ਵਾਹਿਗੁਰੂ ਜੀ ਉਹਦਾ ਇਵੇਂ ਅੰਗ ਪੂਰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਜਿਸ ਨੂੰ ਤੇਰਾ ਅੰਗ ਤੇ ਸਮੁਖ ਉਜਲਾ, ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ, ਜਿਸ ਦਾ ਪੱਖ ਵਾਹਿਗੁਰੂ ਜੀ ਕਰ ਦੇਵੇ ਉਹ ਬੰਦਾ ਤੇ ਮਹਾਨ ਬਣ ਜਾਂਦਾ, ਉੱਚਾ ਉੱਠ ਜਾਂਦਾ ਹੈ। ਵਾਹਿਗੁਰੂ ਉਸ ਮਨੁੱਖ ਨੂੰ ਕਦੀ ਨੀਵਿਆਂ ਨਹੀਂ ਆਉਣ ਦਿੰਦਾ, ਤੇ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ ਨਾ ਇੰਨਾ ਬੇਪਰਵਾਹ ਹੋ ਜਾਂਦਾ। ਸਤਿਗੁਰੂ ਜੀ ਨੇ ਇੱਕ ਬਚਨ ਕਹੇ ਨੇ ਉੱਥੇ ਬੜੇ ਆਨੰਦ ਚ ਇਹ ਗੱਲ ਕਹਾਉਂਦਾ ਕਿ ਵਾਹਿਗੁਰੂ ਜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਤ ਨਿਆਵੇ ਖਾਇ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਉਹ ਕਹਿੰਦਾ ਜਦੋਂ ਤੁਸੀਂ ਮੇਰੇ ਵੱਲ ਹੋ, ਜਦੋਂ ਤੁਸੀਂ ਮੇਰਾ ਅੰਗ ਕਰ ਰਹੇ ਹੋ, ਮੇਰਾ ਪੱਖ ਪੂਰ ਰਹੇ ਹੋ, ਤੇ ਮੈਨੂੰ ਕਿਸੇ ਦੀ ਮੁਥਾਜ਼ਗੀ ਦੀ ਲੋੜ ਕੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਜਨ ਕੋ ਅੰਗ ਨਿਰਾਰੋ, ਤੁਸੀਂ ਆਪਣੇ ਸੇਵਕ ਦਾ ਪੱਖ ਨਿਰਾਲਾ ਪੂਰਦੇ ਹੋ। ਜਿਹੜਾ ਪਰਮਾਤਮਾ ਦਾ ਅੰਗ ਲੈ ਲਏ, ਪਰਮਾਤਮਾ ਦਾ ਪੱਖ ਲੈ ਲਏ, ਪਰਮਾਤਮਾ ਉਹਦੇ ਪੱਖ ਤੇ ਖੜਾ ਹੋ ਜਾਂਦਾ। ਗੁਰੂ ਕਾ ਬਚਨ ਇੱਕ ਰੋਜ਼ ਪੜ੍ਹਦੇ ਹਾਂ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਦੇਖੋ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਆਸਰੇ ਤੇ ਜਿਉਂਦੇ ਨੇ, ਜੇ ਕਦੇ ਉਹਨਾਂ ਨੂੰ ਦੁੱਖ ਮਿਲੇ ਤੇ ਰੱਬ ਜੀ ਦੁੱਖ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸੁੱਖ ਮਿਲੇ ਤੇ ਪਰਮਾਤਮਾ ਨੂੰ ਸੁੱਖ ਮਿਲਦਾ। ਇੰਨਾ ਪੱਖ ਕਰਦਾ ਪਰਮਾਤਮਾ ਆਪਣੇ ਸੇਵਕਾਂ ਦਾ, ਜਿਵੇਂ ਮਾਂ ਨਹੀਂ ਆਪਣੇ ਬੱਚੇ ਦਾ ਖਿਆਲ ਰੱਖਦੀ, ਪਰਮਾਤਮਾ ਆਪਣੇ ਪਿਆਰਿਆਂ ਦਾ ਇਵੇਂ ਖਿਆਲ ਰੱਖਦਾ। ਜਿਵੇਂ ਮਾਂ ਆਪਣੇ ਬੱਚੇ ਨੂੰ ਸੁੱਖ ਦਿੰਦੀ ਹੈ, ਪਰਮਾਤਮਾ ਆਪਣੇ ਪਿਆਰਿਆਂ ਨੂੰ ਇਵੇਂ ਸੁੱਖ ਦਿੰਦਾ, ਇਵੇਂ ਪੱਖ ਲੈਂਦਾ ਆਪਣੇ ਪਿਆਰਿਆਂ ਦਾ।
साध संग नानक बुद्ध पाई।
सतगुरु श्री गुरु अर्जन देव जी महाराज कहते कि यह जी बुद्ध है, मत है, अकल है, ज्ञान है, यह मैनू सतसंगत विचों आके मिले है। यह जो सतसंगत तुसी बैठे हो यह बड़ी महान है। गुरु का वचन के विच संगत हर प्रभ वसे जीओ, संगत विच परमात्मा वसद। गुरबाणी विच वार वार सतगुरु जी ने संगत विच आउण दी प्रेरणा की है, साध संगत नाल जुड़न दी प्रेरणा की है। देखो जिहो जी संगत विच तुसी बैठोगे उही कोई तुहानू उत्थों मिलना है। जब तुसी सतसंगत विच बैठोगे, साध संगत विच बैठोगे, गुरु अर्जन देव जी महाराज ने सुखमनी साहब जी विच एक थां ते बड़ा प्यारा बचन लिखिया है। ऐ मनुख जिहड़ा कई जूना जन्मां च भटकदा फिरदा है, कई तरह के इहदे सुभाव बनते ने, इहदे प्रताए सतगुरु जी ने गल की कबहू साध संगते पावे उस स्थान ते बौर ना आवे। किते यह मनुख सतसंगत विच आ जाए, इहनू सतसंगत मिल जाए। सतसंगत मिलन का अर्थ जिथे आपां गुरु की हजूरी चुन बैठे भी सतसंगत है, पर सतसंगत का अर्थ है कि साडी सुरत शब्द नाल जुड़ जाए। जे सुरत शब्द नाल ना जुड़ी आपां ते इत्थे बैठे हुए भी सतसंगत तो गैर हाजर हाँ। सतसंगत का अर्थ है कि साडी सुरत शब्द नाल जुड़ जाए, सच नाल जुड़ जाए। जदों साडे मन नूं सतसंगत मिल गई ते तन नूं मिली है वडभागी, आ तन तो बाद ही मन की गल बनेगी। तन करके आपां बैठे, मन नूं सत नाल जोड़ना है, यह है सतसंगत। जदों मन सतसंगत विच आ जाए उस स्थान ते बौरण आवे। उस स्थान नूं कदी छड्डण लई तैयार नहीं है। उहदा कारण है कि अंतर होए ज्ञान प्रगास, उस स्थान का नहीं विनाश। सत संगत नाल जुड़ के इहदे अंदर एक ज्ञान दा चानण पैदा हुंदा है, प्रगास पैदा हुंदा है, एक सोझी पैदा हुंदी है, एक अकल पैदा हुंदी है। उह सोझी केवल सतसंगत विचों मिलनी है। तुसी सारी जिंदगी मूर्तियां नूं मत्थे टेकी जाओ, उत्थों ज्ञान नहीं मिलेगा। सारी जिंदगी तुसी कबरां नूं मत्थे टेकी जाओ, सप्पां दी पूजा करी जाओ, भूतां प्रेतां दे उपासक बन जाओ, होर बहुत कुछ दुनिया ते हो रहा करी जाओ, उत्थों ज्ञान नहीं मिलेगा। गुरबाणी मनुख नूं ज्ञान दिंदी है। ज्ञान गुरमत दा इह पक्ष महान है। गुरमत ने मनुख दे विकास दी गल कीती, विकास दी होरना मतां च केवल विश्वास दी गल है कि तुसी अपने पैगंबर ते अपने अवतार ते अपने मुखी ते तुसी विश्वास लियाओ, अगली जिंदगी अंदर तुहानू सुख मिलेगा, स्वर्ग मिलेगा, अगली जिंदगी च बिस्तां मिलणगीआं। इही कुछ कहा जांदा है ना, इत्थे तप करी जाओ, जप करी जाओ, पूजा करी जाओ, तीर्थ स्नान करी जाओ, अगली जिंदगी जाके जो कुछ मिलेगा। ऐस जिंदगी की गल नहीं की गई, ऐस जिंदगी बारे कहा गया है कि पूर्वले जन्मां करके ए कर्मा करके जन्म मिले है, उहदा तुसी दुख सुख भोग रहे हो, इत्थे तुसी दान पुण करो, इहदा फल अगे जाके मिलेगा अगली जिंदगी। पर गुरबाणी एक गल कहिंदी है कि मुए हुए जो मुक्त दे होगे तेरी मुक्त न जाने कोयला। मरे तो बाद मुक्ति देगा तो किन जाननी है, मरे दे मुंह नूं मक्खन लई जो की फायदा है। बूढ़ मुए नौका मिले, डुब जाए बंदा तो फिर बेड़ी लैव जी इहनूं कढ लो बाहर। कोई बंदा डुब गया बाद च बेड़ी लियांदी की फायदा है, बंदा मर गया मुक्ति का की फायदा है। गुरबाणी कहिंदी ऐसे जिंदगी की गल करनी है। गुरमत ने कहा भई प्राप्त मानुख देह रिया गोविंद मिलने की, यह तेरी वरिया, ऐ जिंदगी गोविंद नूं मिलनी है। जे ऐस च मिल गए तो अगे मिले रहांगे, जे ऐस च नहीं मिले तो अगे नहीं मिलांगे। मैं बेनती कर रहा सां होरना मतां च है पैगंबर विश्वास की गल कि विश्वास करो बस, होर कोई गल नहीं है। होरना मतां च यह गल कही गई है कि तुसी पूर्वले कर्मां अनुसार दुख सुख भोग रहे हो, ऐ जो कर रहे हुण अगले जन्म च मिलेगा। पर गुरबाणी गल यह नहीं कहती है, गुरबाणी यह गल कहती है कि वाहेगुरु जी ने दुर्लभ दे पाई वडभागी, दुर्लभ देही सानू बख्शिश की है। ऐस दुर्लभ देही दे विच पई प्राप्त मानुख देहरिया गोविंद मिलने की, यह तेरी वरी है। ऐसे जिंदगी च गोविंद नूं मिलना है। बाबा फरीद साहब जी ने कहा सी कागा करंग टंडोलिया सगला खाया मास, ए दो नैना मत छोयो पिर देखण की आस। ऐसे जिंदगी च रब नूं देखना है। गुरमत ने सानू केवल विश्वास नहीं नाल विकास की गल कही है कि जिहड़ा बंदा सतसंगत ते विश्वास करदा है, जिहड़ा बंदा गुरबाणी ते विश्वास करदा है, जिहड़ा बंदा परमात्मा दे नाम ते विश्वास करदा है, उहदा विकास हुंदा है। इह जिंदगी च विकास करना है। इह जिंदगी केवल दुख भोगण लई नहीं मिली, इह जिंदगी तां आत्मा परमात्मा नूं मिलण लई मिली, गोविंद नूं मिलण दे मिली है। वाहिगुरु जी ने मनुख बना के भेजिया है, इह जिंदगी परमात्मा च लिवलीन होण लई, आपां परमात्मा बन के जाणा इह जिंदगी दे अंदर। परमात्मा बन के अर्थ है वाहेगुरु जी वाले गुण आ जाए ना तुहाडे च। आपां कई बार कहने फलाना बंदा तां रब वर्गा ही है, उहदा रब वर्गा सुभा है, रब वर्गा सुभा दयालू है, कृपालू है, बड़ा बख्शिंद है, यह रब वर्गा सुभा है। इथों परमात्मा बन के जाने जाना तो परमात्मा बन के सी, पर कुछ संगत करके ना बंदा पशु बन गया, कुछ संगत करके ये बंदा पशु बन गया, अंदरों मनुख पुना खत्म हो गया, मनुख के अंदर ईरखा आ गई, हंकार आ गया, क्रोध आ गया, लोभ आ गया। सतगुरु जी ने एक गल कहनी पी कि करतूत पशु की मानस जात। आपां सतसंगत राही परमात्मा च लिवलीन होना सी, विकास करना सी, अगे वधना सी। ये सतसंगत है उच्चियां उठण दे लई, जिवें चंदन कोल रहण वाली बनस्पति चंदन बन जांदी है, बिल्कुल सतसंगत विच आ के आपां रब्बी गुणां दे धारणी बनना। जदों तुसीं सतसंगत विच ये ख्याल लैके आओगे ना कि आपां सतसंगत विचों कुछ सुनना है, कुछ सीखना है, कुछ समझना है, यकीनन तुसीं जिंदगी अंदर तरक्की करोगे। देखो हजारा मील सफर होए ना, हजारा मील सफर, एक एक कदम पुटदे ही आपां उह सफर तय करदे, एक एक कदम पुटदे आपां हजारा मील सफर तय कर लैंदे आ। भावें रब नाल जुड़ना बहुत औखा है, पर जेकर तुसीं वाहिगुरु जी दे गुणां नाल जुड़दे जाओगे, गुणा नाल जुड़दे जुड़दे तुसीं परमात्मा च लिवलीन उड़ जाओगे। इस करके सतसंगत है परमात्मा दे गुणा नाल जुड़ के विकास करन दा थां। गुरमत ने विकास की गल कही है, सतसंगत विच आके कोई भी गुरबाणी सुनदा, गुरबाणी पढ़दा, गुरबाणी नूं विचारदा, गुरबाणी अनुसार जिंदगी करदा करदा संत बन सकदा है, ब्रह्म ज्ञानी बन सकदा है, परमात्मा दा रूह बन सकदा है। इस करके उहदे लई सानूं दित्ती सतगुरु जी ने सतसंगत। गुरदेव कहिंदे जे किते बंदा सतसंगत विच आ जाए अंतर होए ज्ञान प्रगास। सतसंगत विचों चानण मिलदा है, सोझी मिलदी है, प्रगास मिलता है, ज्ञान मिलता है। माफ करना जे सतसंगत विचों आके आप प्रगास नैना ना लै सके, अजे आप सतसंगत का लाहा नहीं खटिया। बैठना मुबारक है, जी आया नू गुरु को आए हो तुसी सारे वडभागी हो, क्योंकि गुरबाणी ने कहा वडभागी हर संगत पावे, भागहीन भ्रम चोटा खावे, बिन भागा सतसंग न लभे, बिन संगत मैल भरीजे जियो। पर सतसंगत विच आके वडभागी असी उदों बणदे आ जदों इत्थे जिवें हंस है ना, हंस हंस मान सरोवर ते जाके मोती चुगदा है, हंस मान सरोवर ते जाके मोती चुगदा है। गुरु का एक वचन के सरवर हंस तुरे ही मेला, खसमे एवे पहण, सरवर अंदर हीरा मोती, सो हंसा का खाण। जिवें हंस सरोवर तो मोती चुगदा है, पर कां चलिया जाए ना सरोवर ते वह मोती नहीं चुगदा। हां बगला जे चलिया जाए वह भी मोती नहीं चुगदा, उत्थे डड्डियां मच्छियां ही खाएगा, कां भी उत्थे चिकर जी मूंह मारेगा। इत्थे हंस बन के आउणा, इथों आप मोती चुगने ने मौके। इथे बगले वाली बिरती नहीं लियानी, आप इथे कां वाली बिरती नहीं लियानी, चुगली निंदिया सुन ली नहीं आना, औगुण देखने ली नहीं आना, इथे केवल गुणा नूं जानने ली आना है। सच जानना, जे तुसी रोज का भी एक मोती चुग लोगे, रोज का एक मोती, रोज का एक गुण परमात्मा का याद कर लोगे, परमात्मा बड़ा दयालू है, आप दयालू हो जाइए, तुसी इन्हां गुणा नूं धारण करदे करदे परमात्मा ही बन जाओगे। जिवें एक एक कदम पुटदे आ बंदा हजारा मील सफर तय कर लैंदा है, जेकर एक एक गुण तुसीं रब दा सुनदे जाओगे, तुसीं सहजे सहजे गुणवान बन जाओगे, परमात्मा च लिवलीन हो जाओगे। सतगुरु जी कहिंदे जदों बंदा सतसंगत विच जांदा अंतर होए ज्ञान प्रगास, उस स्थान का नहीं विनाश। फिर की हुंदा है, ज्यो जल मैं जल आए खताना, त्यों ज्योति संग जो समाना, मिट के गवन पाए विश्राम, नानक प्रभ कह सद कुरबान। सानू साडे सतगुरु जी ने परमात्मा नूं मिलण लई जंगलां च जाण लई नहीं किया, परमात्मा नूं मिलण लई कोई तप जां सानू पहाड़ां ते चढ़न दे लई नहीं किया, जां सानू परमात्मा नूं मिलण लई भोरे पुट के नीवें बैठण लई नहीं किया। सानू सतगुरु जी ने सतसंगत विच आउण दी गल की है कि सतसंगत करिया करो, रोज रोज बाणी नाल जुड़िया करो, रोज वाहिगुरु जी दे गुणां दा सिमरन करिया करो, वाहिगुरु जी दे नाम दा सिमरन करिया करो। इस करके साहिब कहिंदे जदों सतसंगत विच आए साध संग नानक बुद्ध पाई, भई नानक नूं तां सतसंगत विच आ के इह सोझी मिली है, ज्ञान मिलिया है, अकल मिली है। हर कीर्तन आधारो वो की ज्ञान मिलिया कि इत्थे आ के मैं ते वाहिगुरु जी दे नाम नूं अपनी जिंदगी दा आधार बना लिया। जिन्ना चिर सतसंगत नहीं आए उन्ना चिर असीं सोचदे पैसा साडा आसरा है, दुनिया की दौलत साडा आसरा है, जां कोई मनुख साडा आसरा बन सकदा है, जां होर दुनिया के पदार्थां नूं आसरा समझदे सां। पर सतसंगत विच आ के यह पता लगा कि वाहिगुरु जी के नाम तो बिना हुण कोई साडा आसरा नहीं है, ਜਿਹੜਾ ਸਤ ਸੰਗਤ ਨਾਲ ਜੁੜ ਗਿਆ ਉਹਦੀ ਇੱਕ ਜ਼ਿੰਦਗੀ ਦੀ ਵਡਿਆਈ ਬਣ ਜਾਂਦੀ ਹੈ। ਹਰ ਜਨ ਕੋ ਇਹ ਸੁਹਾਵੈ ਵੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ। ਉਹ ਫਿਰ ਵਾਹਿਗੁਰੂ ਜੀ ਦੇ ਕੀਰਤਨ ਦੇ ਨਾਲ ਹੀ ਰਜਦਾ, ਹੋਰ ਕੋਈ ਚੀਜ਼ ਉਹਨੂੰ ਰਜਾ ਨਹੀਂ ਸਕਦੀ। ਉਹਦਾ ਤੇ ਇੱਕ ਸੁਭਾਅ ਬਣ ਜਾਂਦਾ ਜਿਵੇਂ ਰਾਜਨ ਮੈਂ ਰਾਜਾ ਉਰਜਾਇਓ, ਮਾਨਨ ਮੈਂ ਅਭਿਮਾਨੀ, ਲੋਭਨ ਮੈਂ ਲੋਭੀ ਲੁਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਗੁਰੂ ਅਰਜਨ ਦੇਵ ਜੀ ਕਹਿੰਦੇ ਸਤਸੰਗਤ ਵਿੱਚ ਆ ਕੇ ਇੱਕ ਗਿਆਨ ਮਿਲਿਆ, ਸੋਝੀ ਮਿਲੀ। ਉਸ ਗਿਆਨ ਸਦਕਾ ਹੁਣ ਜਿਵੇਂ ਇੱਕ ਰਾਜਾ ਨਹੀਂ ਆਪਣੀ ਰਾਜਨੀਤੀ 'ਚ ਜੁੜਿਆ ਰਹਿੰਦਾ, ਰਾਜਨੀਤੀ ਦੇ ਕੰਮਾਂ 'ਚ ਪਰਚਿਆ ਰਹਿੰਦਾ, ਜਿਵੇਂ ਲੋਭੀ ਬੰਦਾ ਆਪਣੇ ਲੋਭ ਨੂੰ ਪੂਰੀਆਂ ਕਰਨ ਦੇ ਲਈ ਯਤਨਸ਼ੀਲ ਰਹਿੰਦਾ ਕਿ ਕਿਵੇਂ ਲੋਭ ਪੂਰਾ ਹੋਵੇ, ਥਾਂ ਥਾਂ 'ਤੇ ਜਾ ਕੇ ਲੋਭ ਹੀ ਦੇਖਦਾ ਹੈ। ਬਿਲਕੁਲ ਜਿਵੇਂ ਇੱਕ ਜ਼ਿਮੀਂਦਾਰ ਆਪਣੀ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ, ਜਿਵੇਂ ਹੰਕਾਰੀ ਬੰਦਾ ਆਪਣੇ ਹੰਕਾਰ ਨੂੰ ਪੂਰਤ ਕਰਨ ਦੇ ਲਈ ਹੀ ਲੱਗਿਆ ਰਹਿੰਦਾ, ਤਿਵੇਂ ਰੱਬ ਦਾ ਪਿਆਰਾ ਜਿਹੜਾ ਨਾ ਵਾਹਿਗੁਰੂ ਜੀ ਦੇ ਰੰਗ 'ਚ ਜੁੜਿਆ ਰਹਿੰਦਾ। ਜਿੱਥੇ ਜਾਏਗਾ ਉਹ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਕਰੇਗਾ। ਜਿਵੇਂ ਅਮਲਨ ਸਿਓ ਅਮਲੀ ਲੁਭਾਇਓ, ਭੂਮਨ ਭੂਮ ਪਿਆਰੀ, ਖੀਰ ਸੰਗ ਬਾਰ ਕਹਿ ਲੀਨ ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਅਮਲੀ ਅਮਲ ਨਾਲ ਜੁੜਿਆ ਰਹਿੰਦਾ, ਜਿੱਥੇ ਬੈਠੇਗਾ ਅਮਲ ਬਾਰੇ ਸੋਚੇਗਾ। ਜਿਵੇਂ ਬੱਚਾ ਮਾਤਾ ਦੇ ਦੁੱਧ ਨਾਲ ਹੀ ਪਿਆਰ ਕਰਦਾ, ਜਿਵੇਂ ਜ਼ਿਮੀਂਦਾਰ ਨੂੰ ਜ਼ਮੀਨ ਹੀ ਪਿਆਰੀ ਹੁੰਦੀ ਹੈ। ਜਿਸ ਬੰਦੇ ਨੂੰ ਸਤਸੰਗਤ ਵਿੱਚ ਆ ਕੇ ਸੋਝੀ ਮਿਲ ਗਈ ਨਾ, ਉਹ ਫਿਰ ਹਰ ਕੀਰਤਨ ਆਧਾਰੋ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਆਪਣਾ ਆਧਾਰ ਗਿਣਦਾ, ਵਾਹਿਗੁਰੂ ਜੀ ਦੀ ਸਿਫਤ ਸਲਾਹ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਗਿਣਦਾ, ਤੇ ਜਿੱਥੇ ਬੈਠਦਾ ਉਹ ਵਾਹਿਗੁਰੂ ਜੀ ਦੇ ਗੁਣਾਂ ਦੀ ਗੱਲ ਕਰਦਾ, ਉਹ ਵਾਹਿਗੁਰੂ ਜੀ ਦੇ ਗੁਣਾਂ ਦੀ ਗੱਲ ਸੁਣਦਾ, ਉਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੇ ਦਿੰਦਾ ਨਾ, ਸਿਫਤ ਸਲਾਹ ਰੋਜ਼ ਆਪਾਂ ਪੜ੍ਹਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਮਨੁੱਖ ਨੂੰ ਸਿਫਤ ਸਲਾਹ ਮਿਲ ਗਈ ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ, ਹਰ ਕੀਰਤਨ ਦਾ ਆਧਾਰ ਜਿਹਨੂੰ ਮਿਲ ਗਿਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਗਲ ਸ੍ਰਿਸ਼ਟ ਦਾ ਮਾਲਕ ਬਣ ਜਾਂਦਾ ਹੈ।
ਤਿਰਲੋਚਨ ਕਬੀਰ ਦਾਸਰ,
ਸਤਿਗੁਰੂ ਜੀ ਨੇ ਨਾਮ ਗਿਣ ਕੇ ਦੱਸੇ, ਨਾਮਦੇਵ ਜੀ, ਤਿਰਲੋਚਨ ਜੀ, ਕਬੀਰ ਜੀ। ਨਾਮਦੇਵ ਜੀ ਦੀ ਮਹਿਮਾ ਗਾਇਨ ਕਰਦਿਆਂ ਗੁਰਦੇਵ ਜੀ ਨੇ ਬਚਨ ਕਹਿੰਦੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਹੋ ਛੀ ਪਰੋ ਹੋਇਓ ਲਖੀਣਾ। ਨਾਮਦੇਵ ਜੀ ਨੂੰ ਲੋਕੀ ਕਹਿੰਦੇ ਅੱਧੀ ਦਮੜੀ ਦਾ ਛਿੰਬਾ, ਪਰ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਮਹਾਨ ਬਣ ਕੇ ਦੁਨੀਆਂ ਉਹਨਾਂ ਦੇ ਚਰਨਾਂ 'ਚ ਝੁਕਣ ਲੱਗ ਪਈ। ਰਵਿਦਾਸ ਜੀ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਮਹਾਨ ਬਣ ਗਏ, ਵੱਡੇ ਵੱਡੇ ਪੰਡਿਤ ਉਹਨਾਂ ਦੇ ਚਰਨਾਂ 'ਤੇ ਡਿੱਗ ਪਏ। ਵਾਲਮੀਕ ਜੀ ਰੱਬ ਦੀ ਬੰਦਗੀ ਕਰਕੇ ਇੰਨੇ ਮਹਾਨ ਬਣ ਕੇ ਵੱਡੇ ਵੱਡੇ ਬ੍ਰਾਹਮਣ ਵੱਡੇ ਵੱਡੇ ਵਿਦਵਾਨ ਉਹਨਾਂ ਦੇ ਚਰਨਾਂ 'ਤੇ ਡਿੱਗ ਪਏ। ਇਸ ਤਰ੍ਹਾਂ ਬਾਬਾ ਧੰਨਾ ਜੀ ਰੱਬ ਦੀ ਬੰਦਗੀ ਕਰਦਿਆਂ ਇਹ ਬਿਰ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸਤਿਗੁਰੂ ਜੀ ਕਹਿੰਦੇ ਨਾਮਦੇਵ ਜੀ, ਤਿਰਲੋਚਨ ਜੀ, ਕਬੀਰ ਜੀ, ਹੋਰ ਅਨੇਕਾਂ ਜਿਹੜੇ ਰੱਬ ਦੇ ਪਿਆਰੇ ਹੋਏ ਹਨ।
ਮੁਕਤ ਭਇਓ ਚਮਿਆਰੋ,
ਭਾਵ ਭਗਤ ਰਵਿਦਾਸ ਜੀ ਉਹ ਵੀ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਮੁਕਤ ਹੋ ਗਏ। ਮੁਕਤ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਹੋ ਗਏ, ਔਗਣਾਂ ਤੋਂ ਰਹਿਤ ਹੋ ਗਏ, ਵਿਕਾਰਾਂ ਤੋਂ ਰਹਿ ਗਏ। ਮੁਕਤੀ ਦਾ ਅਰਥ ਇਹ ਨਹੀਂ ਹੈ ਕਿ ਜਿਹੜੀ ਮਰਨ ਤੋਂ ਬਾਅਦ ਮੁਕਤੀ ਦਾ ਲਾਰਾ ਲਾਇਆ, ਕਿ ਬੰਦਾ ਕੋਈ ਚੜ੍ਹਾਈ ਕਰ ਗਿਆ ਫਲਾਣੇ ਥਾਂ ਉਹਦੀਆਂ ਹੱਡੀਆਂ ਪਾ ਦਿਓ ਜੀ ਮੁਕਤ ਹੋ ਜਾਏਗਾ, ਜਾਂ ਕੋਈ ਪਾਠ ਕਰ ਲਓ ਮੁਕਤ ਹੋ ਜਾਏਗਾ। ਗੁਰਬਾਣੀ ਨੇ ਜੀਵਨ ਮੁਕਤ ਜੇ ਸਿਰਦੈ ਭਗਵਾਨ ਦੀ ਗੱਲ ਕੀਤੀ, ਜਿਉਂਦੇ ਜੀ ਮੁਕਤ। ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਹੋ ਜਾਣਾ, ਕੋਈ ਦੁੱਖ ਕੋਈ ਸੁੱਖ ਕੋਈ ਮਾਇਆ ਕੋਈ ਵਿਕਾਰ ਮਨੁੱਖ ਤੇ ਪ੍ਰਭਾਵ ਹੀ ਨਾ ਪਾ ਸਕੇ। ਔਗਣਾਂ ਤੋਂ ਰਹਿਤ ਹੋ ਜਾਣਾ, ਕੋਈ ਔਗਣ ਮਨੁੱਖ ਦੇ ਉੱਪਰ ਭਾਰੂ ਨਾ ਹੋ ਸਕੇ। ਵਿਕਾਰਾਂ ਤੋਂ ਰਹਿਤ ਹੋ ਜਾਣਾ, ਕੋਈ ਵਿਕਾਰ ਮਨੁੱਖ ਦੇ ਉੱਪਰ ਆਪਣਾ ਪ੍ਰਭਾਵ ਨਾ ਪਾ ਸਕੇ। ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਂਸੀ। ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਉਹ ਮੁਕਤ ਹੋ ਗਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕਰਦਿਆਂ ਇਹ ਬਚਨ ਕਹਿ ਰਹੇ, ਠਾਕੁਰ ਐਸੋ ਨਾਮ ਤੁਹਾਰੋ। ਵਾਹਿਗੁਰੂ ਜੀ ਇਹੋ ਜਿਹਾ ਹੈ ਤੁਹਾਡਾ ਨਾਮ, ਜਿਹੜਾ ਤੁਹਾਡੇ ਨਾਮ ਨਾਲ ਜੁੜ ਜੇ ਉਹ ਸਗਲ ਸ੍ਰਿਸ਼ਟ ਦਾ ਮਾਲਕ ਬਣ ਜਾਂਦਾ ਹੈ। ਗੁਰਬਾਣੀ ਸਾਨੂੰ ਸਗਲ ਸ੍ਰਿਸ਼ਟ ਦੇ ਰਾਜੇ ਬਣਾਉਣਾ ਚਾਹੁੰਦੀ ਹੈ। ਗੁਰਬਾਣੀ ਕਹਿੰਦੀ ਹੈ ਕਿ ਵਾਹਿਗੁਰੂ ਜੀ ਨੇ ਸਾਨੂੰ ਬਣਾ ਕੇ ਤੇ ਭੇਜਿਆ ਰਾਜੇ ਸੀ, ਪਰ ਸਾਡੀ ਹਾਲਤ ਇਹ ਹੋ ਗਈ ਅਸੀਂ ਪਰਮਾਤਮਾ ਨਾਲੋਂ ਟੁੱਟ ਗਏ, ਮੋਹ ਮਾਇਆ ਨਾਲ ਜੁੜ ਕੇ ਭਿਖਾਰੀ ਜੇ ਬਣ ਗਏ ਹਾਂ। ਭਗਤ ਜੀ ਨੇ ਜਿਹੜੀ ਗੱਲ ਕਹੀ ਨਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਜਿਵੇਂ ਰਾਜਾ ਸਿੰਘਾਸਨ ਤੇ ਬੈਠਾ ਸੁਪਨੇ ਚ ਭਿਖਾਰੀ ਬਣ ਕੇ ਦੁਖੀ ਹੁੰਦਾ, ਸਾਡੀ ਹਾਲਤ ਉਹ ਬਣ ਗਈ। ਸਾਨੂੰ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦਾ ਰਾਜ ਦਿੱਤਾ, ਇਹ ਬੰਦਾ ਧਰਤੀ ਦਾ ਰਾਜਾ ਹੈ, ਪਰ ਮੋਹ ਮਾਇਆ ਨਾਲ ਜੁੜ ਕੇ ਨਾ ਇਹ ਬੰਦੀ ਬਣ ਗਿਆ, ਇਹ ਔਗਣਾਂ ਚ ਜਕੜਿਆ ਗਿਆ, ਵਿਕਾਰਾਂ ਚ ਜਕੜਿਆ ਗਿਆ, ਇਹ ਮਾਇਆ ਦਾ ਭਿਖਾਰੀ ਬਣ ਗਿਆ। सतगुरु श्री गुरु अर्जन देव जी कहिंदे जे आपां सत संगत राही वाहिगुरु जी दे प्यार च जुड़ांगे असीं सगल सृष्टि दे मालक बन जावांगे। वाहिगुरु जी दी सिफ सलाह करदिआं करदिआं सगल सृष्टि दे राजे बनना। आओ गुरु चरणा च अरदास करिए, जिथे होर बेअंत दातां वाहिगुरु जी ने दित्तियां ने। अरदास करिआ करिए, प्रभ जीओ तू मेरो साहिब दाता, कर कृपा प्रभ दीन दयाला, गुण गावो रंग राता, तुहाडे रंग च जुड़ के तुहाडे गुण गा सकीए। इन्नियां बेनतियां प्रवान करनियां, विचार करदिआं जो भुल्लां हो गईआं ने भुल्लां चुक्कण दी खिमा बख्श देणी। सतगुरु श्री गुरु ग्रंथ साहिब जी का कोटानकोट प्रभाव, जिन्हां की कृपा सदका यह सेवा प्राप्त हुई है, श्रोमणी गुरुद्वार प्रबंधक कमेटी प्रधान जी ते हैड ग्रंथी साहिब जी सिंह साहिब जी का धन्यवाद। समूह संगतों में मैं बेनती करता हाँ, गुरु गोबिंद सिंह साहिब जी महाराज का 350वां साल का जो 350 साल का पावन प्रकाश दिहाड़ा आ रहा है, पटना साहिब की धरती से समूह गुरसिख संगत मना रही ने, उस दे संबंध में 18 तरीक न एक कवि दरबार श्रोमणी गुरुद्वारा प्रबंधक कमेटी वालों पौंटा साहिब की धरती से जिथे सतगुरु जी ने कवि दरबारों की परंपरावां की सी, उत्थे एक कवि दरबार का प्रोग्राम 18 तरीक नूं कीता जा रहा है। वह चढ़ के आपां हाजरियां भरनियां ने। होर भी जिहड़े समागम श्रोमणी गुरुद्वारा प्रबंधक कमेटी वालों सिख संगतां दे सहयोग दे नाल रचे गए ने, उन्हां सारियां च हाजिर होकर आपां गुरु कीआं खुशियां लैणियां ने जी। प्यार सहित आखिरी पंक्तियां श्रवण करिए अते समाप्ति करिए जी।
साध संग नानक बुद्ध पाई, हर कीर्तन आधारो, नाम देओ त्रिलोचन कबीर दासरो, मुकत पयो चम्यारो।
वाहिगुरु जी का खालसा,
वाहिगुरु
जी की फतेह।